ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਅਰਮਾਣਾ। ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ। ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਅਰਮਾਣਾ। ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ। ਹਰ ਕੇ ਚਰਨ ਸਦਾ ਸੁਖਦਾਈ। ਜੋ ਇੱਛਾ ਹੈ ਸੋਈ ਫਲ ਪਾਵਹਿ। ਬਿਰਥੀ ਆਸ ਨਾ ਜਾਈ। ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ। ਗੁਰੂ ਗਰੀਬ ਨਿਵਾਜ ਸਤਿਗੁਰੂ, ਕਲ ਜੋ ਕੇ ਜਹਾਜ਼ ਸਤਿਗੁਰੂ, ਪਰ ਉਪਕਾਰੀ ਕਲਾਧਾਰੀ ਸਤਿਗੁਰੂ, ਨਿਮਾਣਿਆਂ ਨਿਤਾਣਿਆਂ ਦੇ ਮਾਣ ਤਾਣ, ਨਿਓਟਿਆਂ ਦੀ ਓਟ, ਅਨਾਥਾਂ ਯਤੀਮਾਂ ਬੇਸਹਾਰਿਆਂ ਦਾ ਸਹਾਰਾ ਸਤਿਗੁਰੂ, ਪ੍ਰਤੱਖ ਦੇਹ ਪਾਰ ਬ੍ਰਹਮ ਸਵਾਮੀ ਆਦ ਰੂਪ ਪੋਖਣ ਭਰਨੰ ਸਤਿਗੁਰ ਗੁਰਸੇਵ ਅਲੱਖ ਗਤ ਜਾ ਕੇ ਸ਼੍ਰੀ ਰਾਮਦਾਸ ਤਾਰਨ ਤਰਨੰ ਸਤਿਗੁਰੂ, ਪਾਰ ਬ੍ਰਹਮ ਸਵਾਮੀ ਜੀ ਕੀ ਪ੍ਰਤੱਖ ਦੇਹ ਆਪ ਸਿਰਜਣਹਾਰੈ ਧਾਰਿਆ ਸਤਿਗੁਰੂ, ਧੰਨ ਧੰਨ ਸ਼੍ਰੀ ਗੁਰੂ ਗੁਰੂ ਰਾਮਦਾਸ ਸੱਚੇ ਸਤਿਗੁਰੂ। ਗਰੀਬ ਨਿਵਾਜ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਰਗਾਹ ਗੁਰੂ ਕੀ ਦਰਗਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਦੇ ਅੰਮ੍ਰਿਤ ਪ੍ਰਵਚਨ ਨੂੰ ਵਿਚਾਰਨ ਵਾਸਤੇ ਆਪ ਜੀ ਇਕੱਤਰ ਹੋਏ ਔਰ ਇਕੱਤਰ ਹੋ ਰਹੇ ਹੋ। ਗੁਰਸੰਗਤ ਜੀਓ, ਅੱਜ ਦਾ ਸ੍ਰੀ ਮੁੱਖ ਵਾਕ ਧੰਨ ਸਤਿਗੁਰੂ ਸ੍ਰੀ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਮੁਬਾਰਕ ਮੁਖੜੇ ਤੋਂ ਉਚਾਰਨ ਹੋਇਆ ਹੋਇਆ ਆਪ ਜੀ ਵਿੱਚੋਂ ਜੋ ਮਾਈ ਭਾਈ ਬਾਣੀ ਪੜ੍ਹਦੇ, ਸਹਿਜ ਪਾਠ ਕਰਦੇ, ਵਿਚਾਰਦੇ, ਉਹਨਾਂ ਦੇ ਧਿਆਨ ਵਿੱਚ ਹੋਵੇਗਾ। ਗੁਰੂ ਕੀ ਮਰਜ਼ਾਦਾ ਨੂੰ ਜਾਣਨ ਵਾਲਿਆਂ ਨੂੰ ਪਤਾ ਹੋਵੇਗਾ ਕਿ ਅਕਸਰ ਮਹਾਰਾਜ ਦੇ ਮੁੱਖ ਵਾਕ ਦੀ ਮਰਜ਼ਾਦਾ ਇਸ ਤਰ੍ਹਾਂ ਸੁਣੀ ਮੰਨੀ ਦੱਸੀ ਸਦਾਈ ਜਾਂਦੀ ਹੈ ਕਿ ਮਹਾਰਾਜ ਜੀ ਦੇ ਪਹਿਲੇ ਅੰਗ ਦੇ ਉੱਪਰੋਂ ਜਾਂ ਦੂਸਰੇ ਅੰਗ ਦੇ ਥੱਲਿਓਂ ਸ੍ਰੀ ਮੁੱਖ ਵਾਕ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦਾ ਹੁੰਦਾ ਹੈ। ਪਰ ਜੋ ਸੰਗਤ ਆਪ ਜੀ ਵਿੱਚੋਂ ਸਹਿਜ ਪਾਠ ਕਰਦੀ, ਬਾਣੀ ਪੜ੍ਹਦੀ, ਉਹਨਾਂ ਨੇ ਬਗੌਰ ਧਿਆਨ ਪੂਰਵਕ ਦੇਖਿਆ ਹੋਵੇਗਾ ਕਿ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 628 ਅੰਗ ਦਾ ਇਹ ਉੱਪਰਲਾ ਸ਼ਬਦ ਨਾ ਹੋ ਕੇ ਸੋ ਦੂਸਰਾ ਸ਼ਬਦ ਹੈ, ਭਾਵ ਇਹ ਨਿਰੋਲ ਦਰਗਾਹੀ ਮਹਾਰਾਜ ਜੀ ਦਾ ਮੁੱਖ ਵਾਕ ਹੈ। ਕਿਉਂਕਿ ਹਸਤ ਲਿਖਤ ਜੋ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਉਤਾਰੇ ਨੇ ਉਸ ਹਿਸਾਬ ਦੇ ਨਾਲ ਇੰਨ ਬਿੰਨ ਗੁਰੂ ਕੀ ਮਰਜ਼ਾਦਾ ਦੇ ਅਨੁਸਾਰ ਇਹ ਮਹਾਰਾਜ ਜੀ ਦਾ ਮੁੱਖ ਵਾਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਗਿਣਤੀ ਦੇ ਅੰਗਾਂ ਦੇ ਮਸ਼ਰੂਤ ਨਹੀਂ। ਮਹਾਰਾਜ ਜੀ ਦੀ ਬਾਣੀ ਦਾ ਇੱਕ ਇੱਕ ਅੱਖਰ ਤਥਾ ਇੱਕ ਇੱਕ ਮਾਤਰਾ ਗੁਰੂ ਕੀ ਅੰਗ ਗੁਰੂ ਕੇ ਅੰਗ ਪ੍ਰਤੰਗ ਜਾਣ ਕੇ ਗੁਰਸਿੱਖ ਜਾਣਦੇ ਨੇ। ਗੁਰਸੰਗਤ ਜੀਓ, ਆਪ ਜੀ ਦੇ ਮੰਨਣ ਵਿੱਚ ਆਵੇ ਕਿ ਨਾ, ਇਹ ਆਪ ਜੀ ਦੀ ਭਾਵਨਾ ਜਾਂ ਬਿਰਤੀ 'ਤੇ ਨਿਰਭਰ ਕਰਦਾ ਹੈ। ਪਰ ਸਾਡੇ ਪੰਥ ਵਿੱਚ ਐਸੇ ਐਸੇ ਅਧਿਆਤਮਿਕ ਵਾਦੀ ਮਹਾਂਪੁਰਖ ਤੱਤਵੇਤਾ ਲੋਕ ਪੰਥ ਵਿੱਚ ਗੁਰੂ ਘਰ ਵਿੱਚ ਹੋਏ ਨੇ ਹਨਗੇ ਅਤੇ ਅੱਗੇ ਵੀ ਹੋਣਗੇ, ਜਿਹੜੇ ਅੰਮ੍ਰਿਤ ਵੇਲੇ ਵੱਡੀ ਪ੍ਰਭਾਤ ਉੱਠ ਕੇ ਮਹਾਰਾਜ ਗੁਰੂ ਰਾਮਦਾਸ ਸੱਚੇ ਸਤਿਗੁਰਾਂ ਦਾ ਦਰਸ਼ਨ ਕਰਕੇ ਪ੍ਰਦਖਣਾ ਵਿੱਚ ਬਹਿ ਕੇ ਆਪਣੇ ਪਿਆਰਿਆਂ ਨੂੰ ਦੱਸ ਦਿੰਦੇ ਸਨ ਕਿ ਅੱਜ ਅਖੇ ਭਗਤ ਕਬੀਰ ਜੀ ਸਾਹਿਬ ਜੀ ਦੀ ਡਿਊਟੀ ਲੱਗੀ ਹੈ, ਅੱਜ ਭਗਤ ਰਵਿਦਾਸ ਜੀ ਸਾਹਿਬ ਜੀ ਨੇ ਬੋਲਣਾ ਹੈ, ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਆਪ ਫਰਮਾਉਣਗੇ, ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤਰੁੱਠਣਗੇ। ਅਤੇ ਇਸ ਤਰ੍ਹਾਂ ਹੀ ਹੋਣਾ ਭਾਈ, ਉਹਨਾਂ ਨੇ ਅੰਮ੍ਰਿਤ ਵੇਲੇ ਵੱਡੀ ਪ੍ਰਭਾਤ ਦੱਸਣਾ ਅਤੇ ਮੁੱਖ ਵਾਕ ਉਸੇ ਪ੍ਰਕਾਰ ਹੀ ਮਹਾਰਾਜ ਜੀ ਦੀ ਇਸ ਬਾਰਗਾਹ ਵਿੱਚੋਂ, ਮਹਾਰਾਜ ਦੀ ਦਰਗਾਹ ਵਿੱਚੋਂ ਆਇਆ ਹੁੰਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਮੁੱਖ ਵਾਕ, ਗੁਰਸੰਗਤ ਜੀਓ, ਨਿਸ਼ਚੈ ਹੀ ਇਹ ਪਰਮਾਤਮਾ ਦੀ ਦਰਗਾਹ ਦਾ ਮੁੱਖ ਵਾਕ ਹੈ, ਇਹ ਬਚਨ ਨੇ ਜੋ ਅਕਾਲ ਪੁਰਖ ਵਾਹਿਗੁਰੂ ਤਰੁੱਠ ਕੇ ਫਰਮਾਉਂਦੇ। ਦੇਸ਼ ਦੁਨੀਆਂ ਦੇ ਹਰ ਖਿੱਤੇ, ਹਰ ਅਸਥਾਨ 'ਤੇ ਰਹਿਣ ਵਾਲੇ ਮਾਈ ਭਾਈ ਗੁਰਸਿੱਖ ਚਕੋਰਾਂ ਦੀ ਤਰ੍ਹਾਂ ਇੱਕ ਟੱਕ ਹੋ ਕੇ ਦੇਖਦੇ, ਔਰ ਇਸੇ ਪ੍ਰਕਾਰ ਹਰਨ ਦੀ ਤਰ੍ਹਾਂ, ਘੰਡੇ ਹੇੜੇ ਦੇ ਨਾਦ ਦੀ ਤਰ੍ਹਾਂ ਇੱਕ ਟੱਕ ਹੋ ਕੇ, ਇੱਕ ਸੁਰਤ ਹੋ ਕੇ ਸੁਣਦੇ ਕਿ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲੇ ਕੀ ਆਖ ਰਹੇ ਨੇ, ਮਹਾਰਾਜ ਦਾ ਕੀ ਮੁੱਖ ਵਾਕ ਆਉਂਦਾ ਹੈ। ਜੋ ਮਹਾਰਾਜ ਜੀ ਦਾ ਮੁੱਖ ਵਾਕ ਆਇਆ ਹੈ, ਸਨਮਾਨਯੋਗ ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਸਾਹਿਬ ਜੀ ਦੀ ਰਸਨਾ ਦੇ ਰਾਹੀਂ ਮਹਾਰਾਜ ਨੇ ਤਰੁੱਠ ਕੇ ਜੋ ਮੁੱਖ ਵਾਕ ਦਿੱਤਾ ਹੈ, ਇਹ ਸ਼੍ਰੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸ਼੍ਰੀ ਮੁੱਖ ਵਾਕ ਪ੍ਰਵਚਨ ਹਨ। ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੋਰਠ ਰਾਗ ਅਥਵਾ ਜੋ ਰਾਗਣੀ ਹੈ, ਉਸ ਦਾ ਇਹ 79ਵਾਂ ਸ਼ਬਦ ਹੋਇਆ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦੋ ਪਦਿਆਂ ਵਾਲੇ ਸ਼ਬਦ ਦਾ ਇਹ 15ਵਾਂ ਸ਼ਬਦ ਹੈ। ਜੋ ਹਸਤ ਲਿਖਤ ਮਹਾਰਾਜ ਜੀ ਦੀ ਪੁਰਾਤਨ ਮਰਜ਼ਾਦਾ ਦੇ ਅਨੁਸਾਰ ਤਾਂ ਪਿਛਲੇ ਅੰਗ ਤੋਂ, ਔਰ ਜੋ ਪ੍ਰਿੰਟਿੰਗ ਪ੍ਰੈਸ ਤੋਂ ਮਹਾਰਾਜ ਜੀ ਦੇ ਅਸਵਾਰੇ ਤਿਆਰ ਹੁੰਦੇ ਨੇ, ਉਸ ਹਿਸਾਬ ਦੇ ਨਾਲ 628 ਅੰਗ ਦੇ ਕਰੀਬਨ ਉੱਪਰ ਇਹ ਮਹਾਰਾਜ ਦਾ ਮੁੱਖ ਵਾਕ ਸ਼ੋਭਾਏਮਾਨ ਹੈ। ਭਾਈ, ਮਹਾਰਾਜ ਦੀ ਬਾਣੀ ਤਾਂ ਸਤਿਗੁਰੂ ਆਪ ਹੀ ਜਾਣਦੇ ਹਨ। ਗੁਰਸਿੱਖ ਤਾਂ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਅੰਧਲੇ ਹਰ ਨਾਮ ਲਕੁਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ। ਮਹਾਰਾਜ ਜੀ ਦਾ ਆਸਰਾ ਲੈ ਕੇ ਅਸੀਂ ਤਾਂ ਟੋਹ ਕੇ ਵੇਖਦੇ ਹਾਂ, ਜਿਵੇਂ ਮਹਾਰਾਜ ਕੋਈ ਇਸ਼ਾਰਾ ਦਿੰਦੇ ਨੇ, ਜਿਵੇਂ ਨੇਤਰਹੀਣ ਗੁਰਮੁਖ ਲੋਕ ਉਹਨਾਂ ਦੀ ਭਾਸ਼ਾ ਹੁੰਦੀ ਹੈ ਨਾ, ਉਹ ਟੋਹ ਕੇ ਪੜ੍ਹ ਲੈਣ, ਦੇਖਦਾ ਨਹੀਂ ਹੁੰਦਾ, ਜਿਹੜੀ ਨੇਤਰਹੀਣ ਸਿੰਘਾਂ ਦੀ ਭਾਸ਼ਾ ਆਪ ਜੀ ਨੂੰ ਪਤਾ ਹੋਵੇ, ਹਰਿਮੰਦਰ ਸਾਹਿਬ ਜੀ ਦੇ ਰਾਗੀ ਸਿੰਘਾਂ ਨੇ ਤਿਆਰ ਕੀਤੀ ਸੀ ਨਾ, ਉਹ ਟੋਹ ਕੇ ਪੜ੍ਹਦੇ ਨੇ, ਉਹਨਾਂ ਨੂੰ ਦੇਖਦਾ ਨਹੀਂ ਹੈ। ਜੋ ਮਹਾਰਾਜ ਦੇ ਬਚਨਾਂ ਦੀ ਵਾਸਤਵਿਕ ਵਿਆਖਿਆ ਹੈ ਤਾਂ ਸਤਿਗੁਰੂ ਆਪ ਹੀ ਜਾਣਦੇ ਨੇ। ਮੈਂ ਅੰਧਲੇ ਹਰ ਨਾਮ ਲਕੁਟੀ ਟੋਹਣੀ, ਆਪਾਂ ਤਾਂ ਟੋਹ ਕੇ ਵੇਖਦੇ ਹਾਂ ਵੀ ਮਹਾਰਾਜ ਨੇ ਇਹਦੇ 'ਚ ਕੀ ਆਖਿਆ ਹੋਵੇਗਾ। ਜੇ ਸਾਡੇ ਹਿਰਦੇ ਮਹਾਰਾਜ ਦੇ ਪ੍ਰਤੀ ਪ੍ਰੇਮ ਪੂਰਨ ਹਨ, ਭੈ ਭਾਵਨੀ ਸਾਡੀ ਮਹਾਰਾਜ ਦੇ ਉੱਪਰ ਪ੍ਰਪੱਕ ਹੈ, ਸਾਡਾ ਤਵੱਕਾ, ਸਾਡੀ ਆਸਥਾ, ਸਾਡੀ ਸ਼ਰਧਾ, ਸਾਡਾ ਯਕੀਨ, ਸਾਡਾ ਭਰੋਸਾ ਕਦੀ ਡੋਲਿਆ ਨਹੀਂ ਨਾ, ਅਤੇ ਫਿਰ ਆਪਾਂ ਸ਼ੁੱਧ ਸ਼ੁੱਧ ਜਿਵੇਂ ਨੇਤਰਹੀਣ ਸਿੰਘ ਜਿਨ੍ਹਾਂ ਨੇ ਵਿਦਿਆ ਹਾਸਲ ਕੀਤੀ ਹੁੰਦੀ, ਉਹ ਪੜ੍ਹ ਲੈਂਦੇ ਨੇ ਨਾ ਵੀ ਕੀ ਲਿਖਿਆ ਹੈ, ਫਿਰ ਇੰਨ ਬਿੰਨ ਸਾਨੂੰ ਸੋਝੀ ਆ ਜਾਂਦੀ ਹੈ। ਜੇ ਸਾਡੇ ਹਿਰਦੇ ਵਿੱਚ ਭਾਵਨਾ ਨਾ ਹੋਵੇ ਤਾਂ ਫਿਰ ਅਸੀਂ ਕਈ ਵਾਰੀ ਨਿੱਜੀ ਅਨੁਮਾਨ ਵੀ ਲਗਾ ਲੈਂਦੇ ਹਾਂ, ਆਪਣੀ ਬਿਰਤੀ ਦੇ ਹਿਸਾਬ ਦੇ ਨਾਲ ਵੇਖਦੇ ਹਾਂ ਕਿ ਖੁਰੇ ਮਹਾਰਾਜ ਨੇ ਆਹ ਕਿਹਾ ਹੋਵੇਗਾ, ਖੁਰੇ ਆਹ ਕਿਹਾ ਹੋਵੇਗਾ, ਉਹ ਤੋਂ ਫਿਰ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੁੰਦੇ, ਇੱਕ ਦੂਜਾ ਗੱਲ ਕਹਿੰਦਾ, ਦੂਜੀ ਦੂਜਾ ਗੱਲ ਕਹਿੰਦਾ ਹੈ। ਤਾਂ ਇਸ ਕਰਕੇ ਮਹਾਰਾਜ ਦੀ ਭੈ ਭਾਵਨੀ ਵਿੱਚ ਆਓ ਭਾਈ, ਮਹਾਰਾਜ ਦਾ ਜੋ ਮੁੱਖ ਵਾਕ ਆ ਆਪਾਂ ਸਾਰੇ ਉਹਨੂੰ ਰਲ ਮਿਲ ਕੇ ਵਿਚਾਰੀਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਅਕਾਲ ਤਖਤ ਸਾਹਿਬ 'ਤੇ ਬਹਿ ਕੇ ਆਖਿਆ ਸੀਗਾ ਕਿ ਜੋ ਬਾਣੀ ਦੀ ਵਿਆਖਿਆ ਕਰਨ ਵਾਲੇ ਉਹ ਇਹ ਨਹੀਂ ਸੋਚ ਸਕਦੇ, ਗੁਰੂ ਨਾਨਕ ਦੇ ਘਰ ਦੇ ਵਿਆਖਿਆਕਾਰ, ਗੁਰੂ ਨਾਨਕ ਦੇ ਘਰ ਦੇ ਵਕਤਾ, ਗੁਰੂ ਨਾਨਕ ਦੇ ਘਰ ਦੇ ਬੁਲਾਰੇ ਇਹ ਨਹੀਂ ਸੋਚ ਸਕਦੇ ਵੀ ਸਾਡੀ ਵਿਆਖਿਆ ਸੰਪੂਰਨ, ਖੋਰੇ ਅਸੀਂ ਕੋਈ ਕਰਤੇ ਹਾਂ, ਅਤੇ ਸੁਣਨ ਵਾਲੇ ਹੀਣਤਾ ਭਾਵ ਨਹੀਂ ਰੱਖਦੇ ਵੀ ਸਾਨੂੰ ਪਤਾ ਨਹੀਂ ਆ ਅਤੇ ਇਹ ਸਾਨੂੰ ਦੱਸ ਰਹੇ ਨੇ, ਉਹਨਾਂ ਦੇ ਮਨ 'ਚ ਇਸ ਤਰ੍ਹਾਂ ਦੀ ਭਾਵਨਾ ਨਹੀਂ ਹੁੰਦੀ, ਅਤੇ ਨਾ ਦੱਸਣ ਵਾਲਿਆਂ ਦੇ ਮਨ ਵਿੱਚ ਭਾਵਨਾ ਹੁੰਦੀ ਹੈ ਵੀ ਅਸੀਂ ਦੱਸ ਰਹੇ ਹੁੰਦੇ ਹਾਂ। ਬਾਣੀ ਦੀ ਵਿਚਾਰ ਹੁੰਦੀ ਆ, ਵਿਚਾਰ ਬੋਲਣ ਵਾਲਾ ਵੀ ਕਰਦਾ ਹੈ, ਵਿਚਾਰ ਸੁਣਨ ਵਾਲਾ ਵੀ ਕਰਦਾ, ਸਗੋਂ ਬੋਲਣ ਵਾਲੇ ਤੋਂ ਤਾਂ ਕੁਝ ਛੁੱਟ ਜਾਂਦਾ ਹੈ, ਸੁਣਨ ਵਾਲੇ ਤੋਂ ਨਹੀਂ ਛੁੱਟਦਾ, ਕਿਉਂਕਿ ਬੋਲਣ ਵਾਲੇ ਦੀ ਸ਼ਕਤੀ ਜੋ ਹੈ ਉਹ ਬੋਲਣ ਵਿੱਚ ਲੱਗ ਜਾਂਦੀ ਹੈ ਅਤੇ ਬਹੁਤ ਕੁਝ ਛੁੱਟ ਜਾਂਦਾ ਹੈ। ਸੁਣਨ ਵਾਲਾ ਜੇ ਧਿਆਨ ਪੂਰਵਕ ਸੁਣੇ ਤੇ ਉਹਨੂੰ ਜ਼ਿਆਦਾ ਕਈ ਵਾਰੀ ਮਹਾਰਾਜ ਦਾ ਵਚਨ ਨੇੜਿਓਂ ਹੋ ਕੇ। ਤੋ ਇਸ ਪ੍ਰਕਾਰ ਮਹਾਰਾਜ ਦਾ ਜੋ ਮੁੱਖ ਵਾਕ ਆ, ਜੋ ਮਹਾਰਾਜ ਨੇ ਤਰੁੱਟ ਕੇ ਅੱਜ ਅੰਮ੍ਰਿਤ ਵੇਲੇ ਆਖਿਆ ਸੰਖੇਪ ਸ਼ਬਦਾਂ ਵਿੱਚ, ਅਤੇ ਮਹਾਰਾਜ ਦੀ ਭੈ ਭਾਵਨੀ ਵਿੱਚ ਰਹਿ ਕੇ ਜੋ ਪ੍ਰਬੰਧ ਨੇ ਸਮਾਂ ਨਿਯਤ ਕੀਤਾ, ਉਹਦੇ ਹਿਸਾਬ ਨਾਲ ਆਪਾਂ ਰਲ ਮਿਲ ਕੇ ਵਿਚਾਰਾਂਗੇ। ਭਾਈ ਮਹਾਰਾਜ ਦਾ ਆਸਰਾ ਲਓ, ਮਨ ਚਿੱਤ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰੋ, ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣੋ, ਗੁਰਦਸਵੇਂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਧਰੋ, ਰਸਨਾ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸਤਿਗੁਰ ਪੂਰੇ ਭਾਣਾ।
ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸ਼ਹੀਦੋਂ ਕੇ ਸਿਰਤਾਜ, ਕਲਜੋ ਕੇ ਜਹਾਜ, ਗੁਰੂ ਗਰੀਬ ਨਿਵਾਜ ਮਹਾਰਾਜ, ਸ੍ਰੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਤਰੁੱਠ ਕੇ ਫਰਮਾ ਰਹੇ ਨੇ, ਮੁੱਖ ਤੋਂ ਫੁੱਲ ਕੇ ਰਹੇ ਨੇ ਮਹਾਰਾਜ। ਕਹਿੰਦੇ ਭਾਈ ਸਤਿਗੁਰ ਪੂਰੇ ਭਾਣਾ, ਜਦੋਂ ਪੂਰੇ ਗੁਰੂ ਗਰੀਬ ਨਿਵਾਜ ਮਹਾਰਾਜ ਦੀ ਆਗਿਆ ਹੋਈ। ਭਾਣਾ ਦਾ ਅਰਥ ਆਗਿਆ ਆਪਾਂ ਸਮਝਦੇ ਹਾਂ ਨਾ, ਜਾਂ ਤਾਂ ਭਾਣਾ ਤਾਂ ਜੰਮਿਆ, ਇੱਕ ਤਾਂ ਉਹ ਭਾਣਾ ਨਾ ਜੋ ਪਰਮਾਤਮਾ ਨੇ ਕਰ ਦਿੱਤਾ ਉਹਨੂੰ ਸਤਿ ਕਰਕੇ ਮੰਨਣਾ, ਦੁੱਖ ਸੁੱਖ ਨੂੰ ਸਾਮਾਨ ਜਾਣਨਾ, ਉਹ ਵੱਡੀ ਗੱਲ ਹੋ ਗਈ। ਭਾਣਾ ਤੋਂ ਭਾਵ ਆਗਿਆ ਹੈ, ਅਤੇ ਭਾਣਾ ਤੋਂ ਭਾਵ ਮਰਜ਼ੀ ਵੀ ਹੁੰਦਾ ਨਾ, ਆਪਣਾ ਭਾਣਾ ਜੋ ਚੱਲਿਆ ਭਾਈ ਉੱਥੇ ਮਰਜ਼ੀ ਆਪਾਂ ਸਮਝਦੇ ਹਾਂ ਵੀ ਜੋ ਗੁਰੂ ਕੇ ਭਾਣੇ ਵਿੱਚ ਆਉਂਦਾ ਸਿੱਖ ਸਖਾ ਬੰਧਪ ਦੇ ਭਾਈ ਆ, ਅਤੇ ਜੋ ਆਪਣੇ ਭਾਣੇ ਵਿੱਚ ਚੱਲਦਾ ਆਪਣੀ ਮਰਜ਼ੀ ਮੁਤਾਬਕ ਚੱਲਦਾ ਵਿਛੜ ਕੇ ਚੋਟਾਂ ਖਾਂਦਾ। ਮੈਂ ਅਰਥ ਕੀਤੇ ਨੇ ਤੁੱਕਾਂ ਤੁਹਾਨੂੰ ਯਾਦ ਆ, ਤੁੱਕਾਂ ਮੈਂ ਤਾਂ ਨਹੀਂ ਪੜ੍ਹੀਆਂ ਵੀ ਤੁਹਾਡੀ ਥੋੜ੍ਹੀ ਬਿਰਤੀ ਜੁੜੇ, ਇਹ ਸ਼ਬਦ ਤਾਂ ਹਰੇਕ ਨੂੰ ਯਾਦ ਨੇ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣਾ ਭਾਣਾ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਤੋ ਇਸ ਪ੍ਰਕਾਰ ਭਾਣਾ ਤੋਂ ਭਾਵ ਮਰਜ਼ੀ ਵੀ ਹੈ, ਇੱਥੇ ਆਗਿਆ ਵੀ ਹੈ, ਅਤੇ ਭਾਣਾ ਦੇ ਅਰਥ ਸੰਪਰਦਾਇ ਵਿਦਵਾਨ ਗੁਰਮੁਖ ਲੋਕ ਕਰਦੇ ਨੇ ਜਦੋਂ ਭਾ ਗਿਆ ਚੰਗਾ ਲੱਗ ਗਿਆ, ਜਦੋਂ ਪੂਰੇ ਸਤਿਗੁਰੂ ਸ਼੍ਰੀ ਗੁਰੂ ਗੁਰੂ ਰਾਮਦਾਸ ਮਹਾਰਾਜ ਨੂੰ ਭਾ ਗਿਆ, ਉਹਨਾਂ ਦੀ ਮਰਜ਼ੀ ਹੋ ਗਈ, ਉਹਨਾਂ ਦੀ ਆਗਿਆ ਹੋ ਗਈ, ਤਾਂ
ਜਪਿਆ ਨਾਮ ਰਮਾਣਾ।
ਮਹਾਰਾਜ ਕਹਿੰਦੇ ਫਿਰ ਰਮਾਣਾ ਜੋ ਰਮਿਆ ਹੋਇਆ, ਰਾਮ ਰਮੈ ਸੋਈ ਰਾਮਾਣਾ ਜਲ ਥਲ ਮਹੀਲ ਏਕ ਸਮਾਣਾ, ਜੋ ਰਮਿਆ ਹੋਇਆ ਵਾਹਿਗੁਰੂ ਹੈ ਉਹਦਾ ਨਾਮ ਜਪਿਆ। ਸਭ ਕੁਛ ਯਤਨ ਪੂਰਵਕ ਸਾਨੂੰ ਮਿਲਦਾ ਹੈ ਅਤੇ ਮਿਲ ਸਕਦਾ ਹੈ, ਯਤਨ ਤੋਂ ਬਿਨਾਂ ਕੁਛ ਨਹੀਂ ਮਿਲਦਾ। ਗ੍ਰੰਥਾਂ 'ਚ ਲਿਖਿਆ ਬਿਨ ਉੱਦਮ ਕਹੋ ਕੌਣ ਕੋ ਮਿਲਿਆ ਤੇਲ ਤਿਲ ਮਾਹੇ, ਤਿਲਾਂ 'ਚ ਤੇਲ ਆ ਪਰ ਯਤਨਾਂ ਤੋਂ ਬਿਨਾਂ ਉਹਦੇ 'ਚੋਂ ਨਿਕਲਦਾ ਨਹੀਂ ਹੁੰਦਾ। ਗਾਂ ਮੱਝ ਅਤੇ ਇਹ ਦੁੱਧ ਦਿੰਦੇ ਨੇ, ਸਾਰੀ ਦੁਨੀਆ ਜਾਣਦੀ, ਪਰ ਯਤਨ ਕਰਨਾ ਪੈਂਦਾ ਨਾ ਸਾਨੂੰ, ਚਾਰਾ ਦੇਣਾ ਪੈਂਦਾ, ਫਿਰ ਹੰਗੇ ਹਰੇਕ ਦੇ ਅੰਗੂਠੇ 'ਚ ਇੰਨਾ ਦਮ ਨਹੀਂ ਹੁੰਦਾ ਕਿ ਗਾਂ ਜਾਂ ਮੱਝ ਦੇ ਅਸਥਨਾਂ 'ਚੋਂ ਦੁੱਧ ਪ੍ਰਾਪਤ ਕਰ ਲਏ, ਅਤੇ ਨਾ ਹਰੇਕ ਵਿੱਚ ਇੰਨਾ ਸਹਿਜ ਹੁੰਦਾ ਵਾ, ਅਤੇ ਨਾ ਹਰੇਕ ਇੰਨਾ ਸਹਿਜ ਵਾਲੇ ਹਿਰਦੇ ਵਾਲਾ ਹੁੰਦਾ। ਜਿਹੜਾ ਆਦਮੀ ਖੁਦ ਡਰਿਆ ਹੁੰਦਾ ਉਹਨੂੰ ਵੇਖ ਕੇ ਜਾਨਵਰ ਵੀ ਡਰ ਜਾਂਦਾ ਹੁੰਦਾ। ਤੋ ਯਤਨ ਕਰਨਾ ਪੈਂਦਾ ਹੈ, ਦੁੱਧ ਵੀ ਪ੍ਰਾਪਤ ਹੋ ਜਾਂਦਾ ਹੈ। ਤੋ ਇਸੇ ਪ੍ਰਕਾਰ ਪਰਮਾਤਮਾ ਦਾ ਨਾਮ ਯਤਨਾਂ ਦਾ ਵਿਸ਼ਾ ਨਹੀਂ ਆ, ਮਤਲਬ ਯਤਨਾਂ ਦੇ ਸਦਕਾ ਨਾਮ ਨਹੀਂ ਪ੍ਰਾਪਤ ਹੁੰਦਾ, ਬੜੀ ਵੱਡੀ ਗੱਲ ਆ। ਮਹਾਰਾਜ ਦੀ ਬਾਣੀ 'ਚ ਬਚਨ ਆਉਂਦਾ, ਸੋ ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਗਵਾਏ ਨਹੀਂ, ਆਪ ਗਾਵਾਏ ਸੋ ਹਰ ਗੁਣ ਗਾਓ, ਵੀ ਜਿਹਦੇ ਕੋਲੋਂ ਜਪਾਉਂਦਾ ਉਹ ਜਪਦਾ ਵਾ ਅਤੇ ਜਿਹਦੇ ਕੋਲੋਂ ਗਾ ਪਾਉਂਦਾ ਉਹ ਗਾਉਂਦਾ। ਇੱਕ ਹੋਰ ਬਚਨ ਆਉਂਦਾ, ਹਰ ਕਾ ਨਾਮ ਸੋਈ ਜਨ ਲੇ, ਲੇ ਨਹੀਂ ਲੇ, ਨਾਮ ਉਹ ਲੈਂਦਾ ਕਰ ਕਿਰਪਾ ਨਾਨਕ ਜਿਸ ਦੇ, ਜੇ ਤੇ ਮਹਾਰਾਜ ਤਰੁੱਠਦੇ ਨੇ ਨਾਮ ਜਪਾਉਂਦੇ ਨੇ। ਇੱਕ ਹੋਰ ਬਚਨ ਹੁੰਦਾ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕਉ ਕਿਰਪਾ ਧਾਰੀ, ਜਿਹਦੇ ਉੱਪਰ ਮਾਲਕ ਦੀ ਕਿਰਪਾ ਵਾ ਉਹ ਮਹਾਰਾਜ ਦੇ ਗੁਣ ਗਾਉਂਦਾ, ਹਾਰੀ ਸਾਰੀ ਉਹਦੇ ਗੁਣ ਨਹੀਂ ਗਾ ਸਕਦਾ। ਜੇ ਕਿਤੇ ਕੋਈ ਨਿਤਨੇਮ ਕਰਦਾ ਵਾ ਬਾਣੀ ਪੜ੍ਹਦਾ, ਅਤੇ ਜੇ ਉਹਦੇ ਮਨ 'ਚ ਸੂਖਮ ਖਿਆਲ ਆ ਜਾਣਾ ਵੀ ਮੈਂ ਬੜੀ ਬਾਣੀ ਪੜ੍ਹਦਾ, ਅਤੇ ਕਈ ਵਾਰੀ ਇੰਨਾ ਉਹ ਦੂਰ ਜਾਂਦਾ ਹੁੰਦਾ ਵੀ ਮੁੜ ਕੇ ਗੱਲ ਨਹੀਂ ਬਣਦੀ ਹੁੰਦੀ। ਨਾਮ ਉਹਦੀ ਦਾਤ ਆ, ਅਤੇ ਸ਼ੁਕਰ ਹੀ ਕਰਨਾ ਚਾਹੀਦਾ ਵਾ, ਹੁਕਮ ਨਾ ਜਾਪੀ ਖਸਮ ਕਾ ਜੇ ਕਿਸੇ ਵਡਾਈ ਦੇ, ਇਹ ਨਹੀਂ ਪਤਾ ਉਹਨੇ ਕਿਹੜੇ ਪਾਪੀ ਤੋਂ ਕਿੰਨਾ ਨਾਮ ਜਪਾ ਲੈਣਾ ਵਾ, ਅਤੇ ਕਿਹੜਾ ਸਾਧ ਉਹਨੇ ਕਦੋਂ ਚੋਰ ਬਣਾ ਦੇਣਾ, ਇਹ ਨਹੀਂ ਪਤਾ ਹੁੰਦਾ, ਉਹਦੀ ਮਰਜ਼ੀ ਆ, ਉਹਦੀਆਂ ਦਾਤਾਂ ਉਹਦੇ ਹੀ ਮਸ਼ਰੂਤ ਨੇ, ਬੰਦੇ ਦੇ ਵਸ ਵੁਸ ਦੀ ਕੋਈ ਗੱਲ ਨਹੀਂ ਹੈਗੀ। ਸਭ ਕੁਝ ਯਤਨਾਂ ਨਾਲ ਮਿਲਦਾ ਵਾ ਸੰਸਾਰ ਦਾ, ਪਰਮਾਤਮ ਯਤਨਾਂ ਨਾਲ ਨਹੀਂ ਮਿਲਦਾ, ਉਹ ਕਿਰਪਾ ਨਾਲ ਮਿਲਦਾ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚੰਤਾ, ਜਾ ਕੋ ਦਇਆ ਕਰੀ ਮੇਰਾ ਠਾਕੁਰ, ਤਿੰਨ ਗੁਰਹਿ ਕਮਾਨੇ ਕਮਾਨੋ ਮੰਤਾ। ਤਾਂ ਦੋ ਦੋ ਪੰਕਤੀਆਂ ਵਿੱਚ ਮਹਾਰਾਜ ਨੇ ਇੱਕ ਸ਼ਬਦ ਆਖਿਆ ਹੈ, ਤਾਂ ਕਿ ਸਿੱਖ ਪੰਕਤੀ ਨੂੰ ਪੜ੍ਹੇ ਵੀ, ਵਿਚਾਰੇ ਵੀ, ਧਿਆਨ ਵੀ ਦੇਵੇ। ਮਹਾਰਾਜ ਕਹਿੰਦੇ ਜਦੋਂ ਪੂਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੂੰ ਭਾਇਆ, ਤਾਂ ਅਸੀਂ ਮਹਾਰਾਜ ਦਾ ਨਾਮ ਜਪਿਆ, ਕਿਰਪਾ ਤੋਂ ਬਿਨਾਂ ਨਹੀਂ। ਮੇਰਾ ਹੀਆ ਰਹਿ ਰਤਨ ਨਾਮ ਹਰ ਬਸਿਆ, ਪਰ ਬਸਿਆ ਉਦੋਂ ਜਦੋਂ ਗੁਰ ਹਾਥ ਧਰਿਓ ਮੇਰਾ ਮਾਥਾ।
ਗੋਬਿੰਦ ਕਿਰਪਾ ਧਾਰੀ,
ਉਹ ਮਾਲਕ ਗੋਬਿੰਦ ਜੀ ਨੇ ਜਦੋਂ ਸਾਡੇ ਉੱਪਰ ਕਿਰਪਾ ਧਾਰੀ, ਬੜੀ ਪਿਆਰੀ ਭਾਸ਼ਾ ਮਹਾਰਾਜ ਦੀ ਬਾਣੀ ਦੀ, ਜਦੋਂ ਮਾਲਕ ਨੇ ਸਾਡੇ ਉੱਪਰ ਕਿਰਪਾ ਰੱਖੀ ਭਾਵ ਕਿਰਪਾ ਕੀਤੀ, ਜਦੋਂ ਮਾਲਕ ਤਰੁੱਠ ਗਏ, ਕਿਰਪਾ ਦੇ ਘਰ ਵਿੱਚ ਆ ਗਏ, ਤਾਂ ਕੀ ਹੋਇਆ ਸਤਿਗੁਰੂ ਸਾਨੂੰ ਵੀ ਦੱਸ ਦਿਓ।
ਪ੍ਰਭ ਰਾਖੀ ਪੈਜ ਹਮਾਰੀ,
ਉਹ ਸਾਡੇ ਤੇ ਤਰੁੱਠਿਆ, ਉਹਨੇ ਸਾਡੇ ਤੇ ਕਿਰਪਾ ਕੀਤੀ ਤੇ ਫਿਰ ਸਾਡੀ ਪੈਜ ਰੱਖੀ। ਜੇ ਰੱਬ ਰੱਖੇ ਤਾਂ ਲੱਜਾ ਰਹਿੰਦੀ, ਜੇ ਰੱਬ ਰੱਖੇ ਤਾਂ ਲੱਜਾ ਨਹੀਂ ਰਹਿੰਦੀ ਹੁੰਦੀ, ਇਹ ਬਹੁਤ ਵੱਡੀ ਸੱਚਾਈ ਆ। ਜੇ ਪਰਮਾਤਮਾ ਪੈਜ ਰੱਖੇ ਨਾ, ਤੇ ਗੁਨਾਹ ਦੁਨੀਆ ਨੇ ਵੇਖ ਵੀ ਲਏ ਹੁਣ ਢੱਕੇ ਜਾਂਦੇ ਹੁੰਦੇ ਆ, ਤੇ ਜੇ ਰੱਬ ਪੈਜ ਨਾ ਰੱਖੇ ਫਿਰ ਝੂਠੇ ਗੁਨਾਹ ਵੀ ਸਾਬਤ ਹੋ ਜਾਂਦੇ ਹੁੰਦੇ ਆ। ਮਤ ਪਾਦਾ ਰੱਖ ਅਕਾਲ ਪੁਰਖ ਵਾਹਿਗੁਰੂ, ਉਹ ਤੋਂ ਬਿਨਾਂ ਮਤ ਪਾਦਾ ਕੋਈ ਰਾਖਾ ਨਹੀਂ ਹੈਗਾ, ਉਹ ਤੋਂ ਬਿਨਾਂ ਸਨਮਾਨ ਦੇਣ ਵਾਲਾ ਤੇ ਸਨਮਾਨ ਖੋਣ ਵਾਲਾ ਕੋਈ ਨਹੀਂ ਜੇ ਹੈਗਾ। ਜੇ ਕੋਈ ਮਾਣ ਸਨਮਾਨ ਹੋਵੇ ਤੇ ਮਹਾਰਾਜ ਦਾ ਸ਼ੁਕਰ ਹੀ ਕਰਨਾ ਚਾਹੀਦਾ, ਜੇ ਕੋਈ ਵਕਤ ਆ ਜੇ ਅਪਮਾਨ ਵਾਲਾ ਸਬਰ ਰੱਖਣਾ ਚਾਹੀਦਾ। ਉਦੋਂ ਫਿਰ ਜੋੜਾ ਘਰ, ਉਦੋਂ ਲੰਗਰ ਦੇ ਜੂਠੇ ਭਾਂਡੇ, ਅਤੇ ਉਦੋਂ ਫਿਰ ਝਾੜੂ। ਫਿਰ ਮਹਾਰਾਜ ਗਈ ਬਹੋੜ ਬੰਦੀ ਛੋੜਿਆ, ਫਿਰ ਗਈ ਹੋਈ ਪਤ ਨੂੰ ਬਹੋੜਨ ਵਾਲਾ, ਉਹ ਪੈਜ ਰੱਖਣ ਵਾਲਾ। ਲਾਜ ਆਪਣੇ ਪਿਆਰਿਆਂ ਦੀ, ਪੈਜ ਆਪਣੇ ਸੇਵਕਾਂ ਦੀ, ਦਾਤਾਰ ਰੱਖਦਾ ਆਇਆ ਜੁੱਗਾਂ ਜੁੱਗਾਂ ਤੋਂ। ਸੁਭਾਅ ਨਾ ਉਹਦਾ, ਮਾਂ ਪਿਓ ਪੜਦਾ ਹੀ ਪਾਉਂਦੇ ਹੁੰਦੇ ਆ, ਉਹ ਹਮੇਸ਼ਾ ਪੈਜ ਹੀ ਰੱਖਦਾ ਆਪਣੇ ਪਿਆਰਿਆਂ ਦੀ, ਅਤੇ ਅੱਜ ਤੋਂ ਨਹੀਂ ਜੁੱਗਾਂ ਜੁੱਗਾਂ ਤੋਂ। ਹਰ ਯੁੱਗ ਯੁੱਗ ਭਗਤ ਪਾਇਆ, ਹਰੀ ਨੇ ਯੁੱਗਾਂ ਯੁੱਗਾਂ ਤੋਂ ਭਗਤ ਪੈਦਾ ਕੀਤੇ, ਅਤੇ ਪੈਦਾ ਕਰਕੇ ਜੰਮ ਕੇ ਨਹੀਂ ਸੁੱਟਦੇ। ਪੈਜ ਰੱਖਦਾ ਆ ਰਾਮ ਰਾਜੇ, ਉਹਨਾਂ ਦੀ ਪੈਜ ਰੱਖ ਯੁੱਗਾਂ ਯੁੱਗਾਂ ਤੋਂ ਰੱਖਦਾ ਆ, ਉਹਨੇ ਰੱਖਣੀ ਰੱਖਣੀ ਆ, ਹਰ ਹਾਲਤ ਵਿੱਚ ਰੱਖਣੀ। ਜਿੰਨਾ ਮਰਜ਼ੀ ਕੋਈ ਰੱਬ ਦੇ ਪਿਆਰਿਆਂ ਨੂੰ ਨਿੰਦਣਾ ਚਾਹੇ ਜਾਂ ਇਸ ਤਰ੍ਹਾਂ, ਮੈਂ ਕਦੀ ਕਦੀ ਖਿਆਲ ਆਉਂਦਾ ਹੁੰਦਾ ਮਨ 'ਚ, ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹਾਂ, ਜਦੋਂ ਤਖ਼ਤ ਸਾਹਿਬ 'ਤੇ ਸਾਡੇ ਗਿਆਨੀ ਸਿੰਘ ਕਥਾ ਕਰਦੇ ਆ, ਸੁਣੀ ਦੀ ਆ, ਅਤੇ ਮਨ 'ਚ ਖਿਆਲ ਆਉਂਦਾ ਕਥਾ ਦੇ ਬਚਨ ਸੁਣਦਿਆਂ ਸਿੰਘਾਂ ਤੋਂ, ਵੀ ਇੰਨੀ ਵੇਲੋ ਲੋਕ ਨਾਮ ਜਪਣ ਵਾਲੇ ਨਿੰਦਿਆ ਕਰਦੇ ਆਏ ਸ਼ੁਰੂ ਤੋਂ ਹੀ, ਅੱਜ ਵੀ ਹੁੰਦੀ, ਅੱਗੇ ਵੀ ਹੋਣੀ ਆ, ਹੁੰਦੀ ਰਹਿਣੀ ਆ। ਪਰ ਨਾਮ ਜਪਣ ਵਾਲਿਆਂ ਦੀ ਵਡਿਆਈ ਕਦੇ ਨਹੀਂ ਘਟੀ, ਸਗੋਂ ਵੱਧਦੀ ਆ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਆਪ ਜੀ ਉਹਨਾਂ ਦੇ ਸਥਾਨ 'ਤੇ ਗੁਰੂ ਰਾਮਦਾਸ ਮਹਾਰਾਜ ਦਰਸ਼ਨ ਕਰਨ ਆਏ ਹੋ, ਫਿਰ ਤੁਸੀਂ ਚਪਹਿਰਾ ਘਟਣਾ ਦਰਸ਼ਨ ਕਰਨੇ ਆ। ਜੇ ਰੱਬ ਜਿੱਡਾ ਵੱਡਾ ਕੋਈ ਹੋਵੇ, ਮੰਨ ਲਓ ਇੱਕ ਮਿੰਟ ਲਈ, ਜਾਂ ਰੱਬ ਦੇ ਬਰਾਬਰ ਹੋਵੇ ਕੋਈ, ਤਾਂ ਫਿਰ ਇੱਦਾਂ ਹੋ ਸਕਦਾ ਵੀ ਇੱਕ ਰੱਬ ਭਗਤਾਂ ਦੀ ਵਡਿਆਈ ਵਧਾ ਰਿਹਾ ਵਾ ਅਤੇ ਇੱਕ ਰੱਬ ਘਟਾ ਰਿਹਾ। ਜਦੋਂ ਰੱਬ ਦੇ ਬਰਾਬਰ ਹੀ ਕੋਈ ਨਹੀਂ ਹੈਗਾ, ਅਤੇ ਇੱਕੋ ਹੀ ਰੱਬ ਆ, ਅਤੇ ਉਹ ਰੱਬ, ਉਹ ਪਰਮਾਤਮਾ ਆਪਣੇ ਭਗਤਾਂ ਨੂੰ ਵਡਿਆਈ ਦੇਣ ਵਾਲਾ, ਫਿਰ ਕੌਣ ਜੰਮਿਆ ਭਗਤਾਂ ਦੀ ਵਡਿਆਈ ਖਤਮ ਕਰਦੇ, ਸਗੋਂ ਹੋਰ ਵੱਧਦੀ ਆ, ਹੋਰ ਜ਼ਿਆਦੇ ਉਹ ਚਮਕਦੀ ਹੈ। ਦਸਵੇਂ ਪਾਤਸ਼ਾਹ ਮਹਾਰਾਜ ਦੀ ਕਥਾ ਚੱਲੀ ਤਖ਼ਤ ਸਾਹਿਬ 'ਤੇ, ਸੰਗਤ ਸੁਣਦੀ ਆ, ਸੌ ਸਾਖੀ ਦੀ ਕਥਾ ਚੱਲੀ, ਮਹਾਰਾਜ ਦੇ ਭਵਿੱਖਵਾਕ, ਸੁਤੇ ਸਿੱਧੀ ਬਚਨ ਚੇਤੇ ਆ ਗਿਆ, ਮੈਨੂੰ ਸਾਰੀ ਤੁੱਕ ਨਹੀਂ ਯਾਦ ਕਿਉਂਕਿ ਚਾਹ ਕੇ ਕਦੀ ਕੁਛ ਯਾਦ ਨਹੀਂ ਕੀਤਾ। ਉਹਦੇ 'ਚ ਬਚਨ ਆਉਂਦਾ ਦੀਪ ਸਿੰਘ ਹੋਏ ਪ੍ਰਗਟ ਹੈ, ਸੌ ਸਾਖੀ 'ਚ ਬਚਨ ਆਉਂਦਾ, ਜਿਹੜਾ ਮਾਣ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਪਹਿਲਾਂ ਕਿਹਾ ਵੀ ਸਾਡਾ ਇੱਕ ਸਿੰਘ ਦੀਪ ਸਿੰਘ ਪ੍ਰਗਟ ਹੋਵੇਗਾ ਅਤੇ ਵਿਗੜਿਆਂ ਤਿਗੜਿਆਂ ਨੂੰ ਸਿੱਧਿਆਂ ਕਰੇਗਾ, ਇੱਦਾਂ ਦੇ ਬਚਨ ਮਹਾਰਾਜ ਦੇ ਆਉਂਦੇ ਆ। ਤੋ ਇਸ ਕਰਕੇ ਪਰਮੇਸ਼ੁਰ ਦੇ ਭਗਤਾਂ ਦੀ ਵਡਿਆਈ ਦਿਨ ਬਾ ਦਿਨ ਵਧਣੀ ਆ। ਕੋਈ ਐਸਾ ਸਮਾਂ ਆਉਣਾ ਵਾ ਸ਼ਹੀਦਾਂ ਦੇ ਪਰਚਮ ਦੇ ਥੱਲੇ, ਨਿਸ਼ਾਨ ਦੇ ਥੱਲੇ ਸਾਰੀ ਦੁਨੀਆਂ ਇਕੱਠੀ ਹੋਣੀ ਆ। ਰੋਕਣ ਟੋਕਣ ਵਾਲਾ ਕੋਈ ਨਹੀਂ ਜੰਮਿਆ। ਇਹ ਜਿੰਨੀ ਪਰਮੇਸ਼ੁਰ ਦੇ ਪਿਆਰਿਆਂ ਦੀ ਵਡਿਆਈ ਨਾ, ਅਸਲ ਵਿੱਚ ਮਹਾਰਾਜ ਕਹਿੰਦੇ ਵੀ ਹਰ ਆਪਣੀ ਵਡਿਆਈ ਭਾਵਦੀ, ਬਾਣੀ ਦਾ ਵਚਨ ਬੜਾ ਸੌਖਾ ਜਿਹਾ, ਜੋ ਹਰ ਦਾਸਨ ਕੀ ਉਸਤਤ ਹੈ, ਪੰਜਾਬੀ ਦੇ ਅਰਥ ਕਰਦੇ ਹਾਂ ਵੀ ਜੋ ਰੱਬ ਦੇ ਪਿਆਰਿਆਂ ਦੀ ਉਸਤਤੀ ਹੈ, ਸਿੱਧੇ ਜਿਹੇ ਅਰਥ ਆਮ ਪੇਂਡੂ ਭਾਸ਼ਾ 'ਚ, ਸਾ ਹਰ ਕੀ ਵਡਿਆਈ, ਉਹ ਰੱਬ ਦੀ ਵਡਿਆਈ ਆ, ਹਰ ਆਪਣੀ ਵਡਿਆਈ ਭਾਵਦੀ। ਜਦੋਂ ਉਹਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ ਨਾ, ਉਹ ਜਨ ਕਾ ਜੈਕਾਰ ਕਰਾਈ, ਆਪਣੇ ਪਿਆਰਿਆਂ ਦੀ ਜੈ ਜੈਕਾਰ ਕਰਾ ਦਿੰਦਾ ਉਹ, ਜਦੋਂ ਉਹਨੂੰ ਆਪਣੀ ਵਡਿਆਈ ਚੰਗੀ ਲੱਗਦੀ। ਫਿਰ ਸੁਣੋ, ਜੋ ਹਰ ਦਾਸਨ ਕੀ ਉਸਤਤ ਹੈ, ਬਾਣੀ 'ਚ ਇੱਕ ਬਚਨ ਆਉਂਦਾ, ਤੁਸੀਂ ਸੁਣ ਕੇ ਕੰਬ ਜਾਓਗੇ ਜੇ ਪਹਿਲੀ ਵਾਰੀ ਸੁਣਿਆ ਤੇ, ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕਿਨੋ ਸੌਤ ਵਿਧਾਤਾ। ਪੰਜਾਬੀ ਦਾ ਇੱਕ ਸ਼ਬਦ ਹੈ ਔਂਤਰਾ, ਜਿਹਦੇ ਧੀ ਪੁੱਤ ਨਾ ਹੋਵੇ ਕੋਈ, ਇੱਕ ਹੁੰਦਾ ਸੌਂਤਰਾ ਧੀ ਪੁੱਤ ਵਾਲਾ। ਕਹਿੰਦੇ ਵੀ ਰੱਬ ਦੇ ਭਗਤ ਦਾ ਆਉਣਾ ਸਫਲ ਆ, ਉਹਨੇ ਰੱਬ ਨੂੰ ਸੌਂਤਰਾ ਬਣਾਇਆ। ਮਹਾਂਪੁਰਖ ਧਾਰਨਾ ਪੜ੍ਹਦੇ ਸੀ ਨਾ ਵੀ ਜੇ ਸਾਧ ਨਾ ਹੁੰਦੇ ਤੇ ਰੱਬ ਔਂਤਰਾ ਮਰਦਾ। ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕਿਨੋ ਸੌਤ, ਜਿਵੇਂ ਉਲਟੇ ਸ਼ਬਦ ਪੰਜਾਬੀ 'ਚ ਪੜ੍ਹਾਏ ਜਾਂਦੇ ਸੀ ਨਾ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ, ਔਂਤਰਾ ਸੌਂਤਰਾ ਦੁਖੀ ਸੁਖੀ। ਰੱਬ ਦੇ ਭਗਤ ਰੱਬ ਨੂੰ ਸੌਂਤਰਾ ਕਰਦੇ ਆ, ਜੇ ਭਗਤ ਨਾ ਆਉਂਦੇ ਤੇ ਰੱਬ ਔਂਤਰਾ ਜਾਂਦਾ। ਬਾਣੀ ਆ, ਬਾਣੀ ਨਾ ਆਉਂਦੀ ਮੈਂ ਨਹੀਂ ਕਹਿਣਾ। ਇੱਕ ਹੋਰ ਬਚਨ ਆਉਂਦਾ, ਤੁਮ ਜੋ ਨਾਇਕ ਅੱਛਾ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀਜੈ ਜਾਂਤੇ ਸੁਆਮੀ। ਭਗਤ ਰਵਿਦਾਸ ਜੀ ਦੇ ਸ਼ਬਦ ਆ ਵੀ ਪ੍ਰਭੂ ਤੋਂ ਜਨ ਜਾਣੇ ਜਾਂਦੇ ਆ ਤੇ ਜਨਾਂ ਤੋਂ ਸੁਆਮੀ ਜਾਣਿਆ ਜਾਂਦਾ। ਮਰਦ ਲੱਖ ਮਰਦ ਹੋਵੇ, ਬਾਪ ਉਦੋਂ ਬਣਦਾ ਜਦੋਂ ਉਹਦੇ ਘਰੇ ਔਲਾਦ ਪੈਦਾ ਹੁੰਦੀ ਆ। ਪੁੱਤਰ ਪਿਓ ਪੁੱਤ ਨੂੰ ਜਨਮ ਦਿੰਦਾ ਵਾ ਅਤੇ ਪੁੱਤ ਪਿਓ ਨੂੰ ਜਨਮ ਦਿੰਦਾ ਵਾ। ਦੂਸਰੇ ਅਰਥਾਂ 'ਚ ਮਰਦ ਨੂੰ ਕਿਸੇ ਨੇ ਪਿਓ ਨਹੀਂ ਕਹਿਣਾ, ਉਹ ਪਿਓ ਉਦੋਂ ਬਣਨਾ ਜਦੋਂ ਉਹਦੇ ਘਰੇ ਪੁੱਤ ਨੇ ਜਨਮ ਲੈਣਾ। ਉੱਦਾਂ ਭਾਵੇਂ ਲੱਖ ਮਰਦ ਹੋਵੇ, ਹਾਂ ਉਹ ਤਕੜਾ ਪਹਿਲਵਾਨ ਹੋਵੇ, ਬਹਾਦਰ ਹੋਵੇ, ਵਿਦਵਾਨ ਹੋਵੇ, ਧਨਵਾਨ ਹੋਵੇ, ਗੁਣਵਾਨ ਹੋਵੇ, ਭਗਤ ਹੋਵੇ, ਸਾਧ ਜੋ ਮਰਜ਼ੀ ਹੋਵੇ, ਹਾਂ ਪਰ ਬਾਪ ਉਦੋਂ ਬਣਨਾ ਜਦੋਂ ਉਹਦੇ ਘਰੇ ਪੁੱਤਰ ਨੇ ਜਨਮ ਲੈਣਾ। ਜੇ ਸਾਧੂ ਨਾ ਹੁੰਦੇ ਤਾਂ ਸਾਈਂ ਨੇ ਵੀ ਊਤ ਹੀ ਜਾਣਾ ਹੈ, ਸਾਈਂ ਨੇ ਵੀ ਔਂਤਰਾ ਜਾਣਾ ਹੈ। ਪ੍ਰਭੂ ਤੋਂ ਜਨ ਜਾਣੇ ਜਾਂਦੇ ਨੇ, ਜਨ ਤੋਂ ਸਵਾਮੀ ਜਾਣਿਆ ਜਾਂਦਾ। ਇਸ ਕਰਕੇ ਆਪਣੇ ਪਿਆਰਿਆਂ ਦੀ ਵਡਿਆਈ ਉਹ ਕਰਾਉਂਦਾ ਹੀ ਕਰਾਉਂਦਾ ਵਾ, ਉਹਨੂੰ ਨਹੀਂ ਕੋਈ ਰੋਕ ਸਕਦਾ, ਕਦੀ ਨਹੀਂ ਰੋਕਦੀ ਪਰਮੇਸ਼ਰ ਦੇ ਭਗਤਾਂ ਦੀ ਵਡਿਆਈ। ਉਹ ਵਧੀ ਜਾਣੀ ਆ, ਦਿਨ ਬਾ ਦਿਨ ਵਧੀ ਜਾਣੀ ਆ। ਅਤੇ ਮਹਾਰਾਜ ਦਸਵੇਂ ਪਾਤਸ਼ਾਹ ਦਾ ਬਚਨ ਆਉਂਦਾ ਵੀ 40 ਕੋਹ ਤੱਕ ਅੰਮ੍ਰਿਤਸਰ ਵਧਣਾ। ਦਸਵੇਂ ਪਾਤਸ਼ਾਹ ਮਹਾਰਾਜ ਦਾ ਬਚਨ 40 ਕੋਹ ਤੱਕ। ਕੱਲ੍ਹ ਪਰਸੋਂ ਇੱਥੇ ਵੇਖਿਆ ਸ਼ਹੀਦਾਂ ਸਾਹਿਬ ਦੇ ਕੋਲ ਸਵਾਈ ਜੀ ਪਾਰਕ ਹੁੰਦੀ ਸੀ, ਵਹਿੰਦਿਆਂ ਵਹਿੰਦਿਆਂ ਇੱਥੇ ਅੰਮ੍ਰਿਤਸਰ ਸਾਹਿਬ ਦੇ ਅਸੀਂ ਜੰਮ ਪਲੇ ਹਾਂ, ਕਈ ਸਾਲਾਂ ਬਾਅਦ ਹੁਣ ਪੰਜਾਬ ਆਏ। ਅਤੇ ਥੱਲਿਓਂ ਇੱਥੋਂ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਚੁਰਾਹਾ ਬਣਿਆ ਅਤੇ ਉੱਥੋਂ ਲੈ ਕੇ ਅਤੇ ਕਿੱਥੋਂ ਤੱਕ ਥੱਲੇ ਤੱਕ ਪਾਰਕ ਆ, ਅਤੇ ਗਾਂ ਦੀ ਗਾਂ ਜੁੜੀ ਜਾਂਦੀ। ਮੈਨੂੰ ਲੱਗਦਾ ਥੱਲਿਓਂ ਹੀ ਵੜ ਕੇ ਨਿਕਲੇ ਕਾਰ ਸੇਵਾ ਭੂਰੀ ਵਾਲੇ ਬਾਬੇ, ਥੱਲਿਓਂ ਨਾਲ ਹੀ ਨਿਕਲੇ, ਦੂਜੇ ਪਾਸਿਓਂ ਜਾ ਕੇ ਨਿਕਲੇ, ਕਿਲੋਮੀਟਰ ਮੈਨੂੰ ਲੱਗਦਾ ਬਣ ਜਾਂਦੀ ਆ। ਇਹ ਵਧੀ ਜਾਣਾ ਵਾ ਕੰਮ, ਇਹਨੂੰ ਕੋਈ ਘਟਾਉਣ ਵਾਲਾ ਬੰਦਾ ਨਹੀਂ ਸੰਸਾਰ 'ਤੇ ਜੰਮਿਆ। ਇਹ ਤਾਂ 40 ਕੋਹ ਤੱਕ ਅੰਮ੍ਰਿਤਸਰ ਸਾਹਿਬ ਵਧਣਾ। ਤੋ ਇਸ ਪ੍ਰਕਾਰ ਪਰਮੇਸ਼ੁਰ ਦੇ ਭਗਤਾਂ ਦੀ ਵਡਿਆਈ ਸਮਾਂ ਪਾ ਕੇ ਪ੍ਰਗਟ ਹੁੰਦੀ ਆ। ਬੰਦਗੀ ਕਰਨੀ ਚਾਹੀਦੀ ਆ, ਨਾਮ ਜਪਣਾ ਚਾਹੀਦਾ, ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹਨੀ ਚਾਹੀਦੀ ਆ, ਬਾਣੇ 'ਤੇ ਵਿਸ਼ਵਾਸ ਰੱਖਣਾ ਚਾਹੀਦਾ, ਸ਼ਸਤਰਧਾਰੀ ਹੋਣਾ ਚਾਹੀਦਾ, ਬਾਕੀ ਦੇ ਕੰਮ ਸੁੱਤੇ ਸਿੱਧੀ ਪਰਮੇਸ਼ੁਰ ਨੇ ਕਰ ਦੇਣੇ ਆ, ਕੁਝ ਕੰਮ ਦੁਸ਼ਮਣਾਂ ਨੇ ਕਰ ਦੇਣੇ। ਦਸਵੇਂ ਪਾਤਸ਼ਾਹ ਮਹਾਰਾਜ ਨੂੰ ਭਾਈ ਦਇਆ ਸਿੰਘ ਸਾਹਿਬ ਨੇ ਕਿਹਾ, ਮਹਾਰਾਜ ਐਡੀ ਵੱਡੀ ਮੁਗਲ ਦੀ ਆ ਸਲਤਨਤ, ਅਸੀਂ ਮੁੱਠੀ ਭਰ, ਵੀ ਤੁਸੀਂ ਰਾਜ ਭਾਗ ਦੀ ਗੱਲ ਕਰਦੇ ਹੋ ਵੀ ਕਿੱਦਾਂ ਗੱਲ ਬਣਨੀ ਆ। ਬੜੇ ਪਿਆਰੇ ਬਚਨ ਸੁਣਨ ਵਾਲੇ। ਦਸਵੇਂ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਨੂੰ ਵੀ ਕਾਬਲ 'ਤੇ ਕੁੱਤਾ ਮੰਗਵਾਊਂ, ਤਿੰਨ 'ਤੇ ਇਨਕਾ ਨਾਸ ਕਰਾਊਂ। ਵੀ ਕਾਬਲੀ ਕੁੱਤਾ ਆਵੇਗਾ, ਉਹ ਇਹਨਾਂ ਦਾ ਨਾਸ ਕਰੇਗਾ। ਫਿਰ ਹੋਰ ਬਚਨ ਆਉਂਦਾ ਵੀ ਜਿਵੇਂ ਪੈਰ 'ਚ ਕੰਡਾ ਵੱਜੇ ਅਤੇ ਕੰਡਾ ਵੱਜਣ ਦੇ ਨਾਲ ਦੂਜੇ ਕੰਡੇ ਨਾਲ ਅਸੀਂ ਕੰਡਾ ਕੱਢ ਦਿੰਦੇ ਹਾਂ, ਪਹਿਲਾਂ ਇੱਦਾਂ ਹੀ ਹੁੰਦਾ ਸੀ, ਬਾਅਦ 'ਚ ਸੂਈਆਂ ਆਈਆਂ, ਕੰਡੇ ਨਾਲ ਕੰਡਾ ਕੱਢ ਲੈਣਾ। ਅਤੇ ਜਿਹੜਾ ਕੰਡਾ ਪੈਰ 'ਚੋਂ ਕੱਢਿਆ ਉਹ ਕੰਡਾ ਅਤੇ ਜਿਹੜੇ ਕੰਡੇ ਨਾਲ ਕੰਡਾ ਕੱਢਿਆ, ਦੋਵੇਂ ਬਜ਼ੁਰਗਾਂ ਨੇ ਕਹਿਣਾ ਜਾਂ ਇਹਨੂੰ ਚੁੱਲ੍ਹੇ 'ਚ ਪਾਇਆ ਵੀ ਕਿਸੇ ਹੋਰ ਦੇ ਪੈਰ 'ਚ ਨਾ ਵੱਜੇ। ਜਿਹੜੇ ਕੰਡੇ ਨਾਲ ਕੰਡਾ ਕੱਢਿਆ ਹੁੰਦਾ ਉਹ ਵੀ ਲੋਕ ਚੁੱਲ੍ਹੇ 'ਚ ਪਾ ਦਿੰਦੇ ਆ, ਅਤੇ ਜਿਹੜਾ ਖੁੱਭਿਆ ਹੁੰਦਾ ਉਹ ਵੀ ਚੁੱਲ੍ਹੇ 'ਚ ਪਾ ਦਿੰਦੇ। ਮਹਾਰਾਜ ਕਹਿੰਦੇ ਕੰਡੇ ਨਾਲ ਕੰਡਾ ਕੱਢਾਂਗੇ ਤਾਂ ਦੋਵੇਂ ਕੰਡੇ ਫਿਰ ਪਾ ਦਿਆਂਗੇ ਚੁੱਲ੍ਹੇ ਦੇ ਵਿੱਚ, ਦੋਵੇਂ ਸਾੜ ਦਿਆਂਗੇ। ਬਹੁਤ ਸਾਰੇ ਕੰਮ ਆਪ ਕਰ ਲੈਣੇ, ਬਹੁਤ ਸਾਰੇ ਕੰਮ ਦੁਸ਼ਮਣ ਨੇ ਕਰ ਦੇਣੇ ਆ। ਦਸਵੇਂ ਪਾਤਸ਼ਾਹ ਮੈਂ ਕਹਿੰਦਾ ਦੁਸ਼ਮਣ ਤੋਂ ਕੰਮ ਲੈਣਾ। ਤੋ ਇਸ ਕਰਕੇ ਪਰਮੇਸ਼ੁਰ ਦੇ ਕੰਮ ਪਰਮੇਸ਼ੁਰ ਦੇ ਗੋਚਰੇ ਨੇ, ਤੇਰੇ ਕੀਤੇ ਕੰਮ ਤੁਹਾਡੇ ਹੀ ਗੋਚਰੇ। ਜਿਵੇਂ ਕਹਿੰਦੇ ਮੇਰੇ ਗੋਚਰਾ ਕੋਈ ਕੰਮ ਹੋਵੇ ਦੱਸਿਓ, ਮਤਲਬ ਮੇਰੇ ਲਾਇਕ ਜੋ ਮੇਰੀ ਸਮਰੱਥਾ ਵਿੱਚ ਆਵੇ। ਰੱਬ ਦੀ ਸਮਰੱਥਾ ਦੇ ਕੰਮ ਰੱਬ ਹੀ ਕਰ ਸਕਦਾ, ਬੰਦੇ ਦੇ ਵੱਸ ਦੀ ਗੱਲ ਹੀ ਕੋਈ ਨਹੀਂ ਹੈਗੀ। ਤੇਰੇ ਕੀਤੇ ਕੰਮ ਤੁਹਾਡੇ ਹੀ ਗੋਚਰੇ, ਇਹਦੇ ਹੱਥ ਬੜੇ ਪਿਆਰੇ, ਘਰੇ ਜਾ ਕੇ ਪੜ੍ਹਿਓ। ਸੋਈ ਵਰਤਾ ਜੱਗ ਜੇ ਕੀਆ ਤੁਧ ਧੁਰੇ, ਜੱਗ 'ਚ ਉਹ ਵਰਦਾ ਜੋ ਤੂੰ ਕੀਤਾ, ਨਾ ਬੰਦਾ ਕਰ ਸਕਦਾ, ਨਾ ਰੋਕ ਸਕਦਾ ਉਹਨੂੰ। ਤੋ ਮਹਾਰਾਜ ਕਹਿੰਦੇ ਜਦੋਂ ਪਰਮੇਸ਼ੁਰ ਦੀ ਰਜ਼ਾ ਹੋਈ, ਗੋਬਿੰਦ ਨੇ ਸਾਡੇ 'ਤੇ ਕਿਰਪਾ ਕੀਤੀ ਅਤੇ ਉਹਨੇ ਪ੍ਰਭ ਰਾਖੀ ਪੈ ਜਾ ਹਮਾਰੀ, ਸਾਡੀ ਲਾਜ ਰੱਖੀ, ਸਾਡੀ ਮੱਤ ਪਾਤਾ ਰਾਖਾ, ਮਹਾਰਾਜ ਬਣਿਆ, जे असीं अग च भी डिगण लगे ते उन्हें अपना चमड़े वाला हाथ खब्बा पासा जिस पासे केस हुंदे ने वाल हुंदे ने उन्हें अगे कर लिया ते सानू सेफ जगह ते होके बचा लिया क्योंकि मत पादा राखा मेरा महाराज आप है। भाई कहिंदे जदों गोबिंद जी ने साडे ते किरपा कीती तदों उन्हें रखी साडी पैज
हर के चरण सदा सुखदाई।
महाराज कहिंदे महाराज दे चरण जिहड़े ने सदा ही सुखदाई सुख देण वाले आ। चरण महाराज दे इक प्रतख चरण ने जिथे बाबा पैर धरे जिथे चरण पै गए पूजा आसन थापन सो गया। गुरु रामदास पातशाह कहिंदे रोज पढ़ते हैं ना सुख आसन वेले गुरसिखी सो थान भालिया ਉਹ ਥਾਂ ਗੁਰਸਿੱਖਾਂ ਨੇ ਭਾਲਿਆ ਕਿਹੜਾ ਥਾਂ ਜਿੱਥੇ ਜਾ ਬਹਿ ਮੇਰਾ ਸਤਿਗੁਰੂ ਵੀ ਜਿੱਥੇ ਜਾ ਕੇ ਗੁਰੂ ਬਹਿ ਗਿਆ। ਮੈਂ ਅਨਵੇ ਕਰਕੇ ਖਾਲੀ ਅਰਥ ਕਰ ਰਿਹਾ ਪੰਕਤੀਆਂ ਤੁਹਾਨੂੰ ਸਾਰਿਆਂ ਨੂੰ ਚੇਤੇ ਹੈ ਪੰਕਤੀਆਂ ਮੈਂ ਤਾਂ ਨਹੀਂ ਪੜਿਆ ਵੀ ਅਰਥ ਕਰਨ ਨਾਲ ਪੰਕਤੀਆਂ ਹਿਰਦੇ 'ਚ ਆਉਣਗੀਆਂ ਨਾ ਗੁਰੂ ਦੀ ਯਾਦ ਬਣਦੀ ਆ ਨੇੜਤਾ ਬਣਦੀ ਆ। ਉਹ ਥਾਂ ਸੁਹਾਵਾ ਵਾ ਅਤੇ ਗੁਰਸਿੱਖਾਂ ਨੇ ਲੈ ਕੇ ਅਤੇ ਮੁੱਖ ਮਸਤਕ 'ਤੇ ਧੂੜ ਲਾਈ ਵੀ ਇੱਥੇ ਗੁਰੂ ਬੈਠਾ ਸੀ। ਧੰਨ ਧੰਨ ਸੋ ਸੁਹਾਵਾ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਜਿੱਥੇ ਬੈਸਨ ਸਾਧ ਜਾਂ ਸੋ ਥਾਨ ਸੁਹਾਉਂਦਾ ਜਗ੍ਹਾ ਵੀ ਪੁੱਜਣ ਜੋ ਕਤਲ ਗਾਹਾਂ ਸੱਜਣ ਠੱਗ ਦੀਆਂ ਬਾਤ ਗਾਹਾਂ ਬਣ ਗਈਆਂ। ਜਿਹਨੂੰ ਲੋਕ ਢਾਕੇ ਨੂੰ ਕੰਜਰੀ ਦਾ ਕੋਠਾ ਕਹਿੰਦੇ ਸੀ ਗੁਰੂ ਕਾ ਕੋਠਾ ਬਣ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਾਨ ਨੇ ਪਟਨੇ ਨੂੰ ਗੁਰੂ ਕਾ ਘਰ ਅਤੇ ਢਾਕੇ ਨੂੰ ਗੁਰੂ ਕਾ ਕੋਠਾ ਆਖਿਆ ਵਾ। ਪਟਨਾ ਗੁਰੂ ਕਾ ਘਰ ਅਤੇ ਢਾਕੇ ਨੂੰ ਗੁਰੂ ਕਾ ਕੋਠਾ ਵੀ ਪ੍ਰਤੱਖ ਜਿੱਥੇ ਚਰਨ ਪੈ ਗਏ ਜਗ੍ਹਾ ਪੂਜਣ ਯੋਗ ਹੋ ਗਈ ਜੀ। ਉੱਥੇ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਜਿੱਥੇ ਪ੍ਰਤੱਖ ਚਰਨ ਪੈ ਗਏ ਉਹ ਤਾਂ ਗੱਲ ਹੀ ਬਹੁਤ ਵੱਡੀ ਆ। ਦੂਸਰੇ ਚਰਨ ਨੇ ਮਹਾਰਾਜ ਨੇ ਆਖਿਆ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਸਤਿਗੁਰ ਕੋ ਸ਼ਬਦ ਗੁਰੂ ਕਾ ਸ਼ਬਦ ਚਰਨ ਨੇ ਕਹਿੰਦੇ ਮੈਂ ਪੱਲੇ ਨਾਲ ਬੰਨ ਲਏ। ਇੱਕ ਹੋਰ ਬਚਨ ਹੁੰਦਾ ਜਿਨ੍ਹਾਂ ਨੇ ਸਵੇਰੇ ਨਿਤਨੇਮ ਕੀਤਾ ਉਹਨਾਂ ਨੇ ਪੜ੍ਹਿਆ ਹੋਵੇਗਾ ਜਿਹਨਾਂ ਨਹੀਂ ਕੀਤਾ ਨਿਤਨੇਮ ਜ਼ਰੂਰ ਕਰਿਓ ਅੱਜ ਚਿੱਤ ਚਰਨ ਨਾਮ ਵੀ ਮਹਾਰਾਜ ਦਾ ਨਾਮ ਚਰਨ ਆ। ਇਹ ਦੋ ਚਰਨ ਨੇ ਇੱਕ ਪ੍ਰਤੱਖ ਚਰਨ ਹੋ ਗਏ ਮਹਾਰਾਜ ਦੇ ਜਿਨ੍ਹਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਜਿੱਥੇ ਮਾਣ ਨੇ ਚਰਨ ਪਾਏ ਮਹਾਰਾਜ ਦੀ ਚਰਨ ਪੌਲ ਗੁਰਦੁਆਰਾ ਸੀਤਲਕੁੰਡ ਰਾਜਗੀਰ ਮਹਾਰਾਜ ਦੀ ਚਰਨ ਪੌਲ ਨਾਨਕ ਝੀਰਾ ਬੇਦਰ ਕਰਨਾਟਕਾ ਹਜ਼ੂਰ ਸਾਹਿਬ ਦੇ ਪਵਿੱਤਰ ਪਾਵਨ ਅਸਥਾਨ ਦੇ ਆਸ ਪਾਸ ਜਿੱਥੇ ਮਾਣ ਨੇ ਚਰਨ ਪਾਏ ਜਗ੍ਹਾ ਪੂਜਣ ਯੋਗ ਹੋ ਗਈ। ਅਤੇ ਇੱਕ ਅੰਤਰੀਬ ਚਰਨ ਨੇ ਮਹਾਰਾਜ ਦੀ ਬਾਣੀ ਅਤੇ ਮਹਾਰਾਜ ਦਾ ਨਾਮ ਕਹਿੰਦੇ ਇਸ ਪ੍ਰਕਾਰ ਜੋ ਮਹਾਰਾਜ ਦੇ ਚਰਨ ਹਨ ਹਰ ਕੇ ਚਰਨ ਸਦਾ ਸੁਖਦਾਈ ਸਰਬ ਸੁੱਖਾਂ ਗੁਰ ਚਰਨ ਕਲ ਮਲ ਡਾਰਨ ਮਨੇ ਸਧਾਰਨ ਇਹ ਆਸਰ ਮੋਹਿ ਤਰਨ। ਸਰਬ ਸੁੱਖਾਂ ਸਾਰੇ ਸੁੱਖ ਦੇਣ ਵਾਲੇ ਮਹਾਰਾਜ ਦੇ ਚਰਨ ਨੇ ਔਰ ਸਦਾ ਹੀ ਸੁੱਖਦਾਈ ਨੇ ਸਦਾ ਹੀ ਸੁੱਖ ਦੇਣ ਵਾਲੇ। ਮਹਾਰਾਜ ਹੋਰ ਵੀ ਦੱਸੋ ਹੋਰ ਵੀ ਕਿਰਪਾ ਕਰਕੇ ਫਰਮਾਓ ਤਾਂ ਕਿ ਸਾਡੀ ਆਸਥਾ ਬਣ ਜਾਵੇ ਭਰੋਸਾ ਬਣ ਜਾਵੇ। ਤਾਂ ਮਹਾਰਾਜ ਹੋਰ ਕਹਿੰਦੇ ਸੁਣੋ ਭਾਈ
ਜੋ ਇੱਛਾ ਹੈ ਸੋਈ ਫਲ ਪਾਵੇ ਹੈ ਬਿਰਥੀ ਆਸ ਨਾ ਜਾਈ।
ਮਹਾਰਾਜ ਕਹਿੰਦੇ ਜੇ ਜੋ ਕੋਈ ਇੱਛਦਾ ਹੈ ਉਹੋ ਹੀ ਫਲ ਪਾਉਂਦਾ। ਮਹਾਰਾਜ ਦੇ ਜੋ ਚਰਨ ਨੇ ਜਿਨ੍ਹਾਂ ਨੂੰ ਹਿਰਦੇ ਵਿੱਚ ਵਸਾਉਣਾ ਵਾ ਜੋ ਕੋਈ ਇੱਛਦਾ ਫਲ ਪਾਉਂਦਾ ਵਾ ਉਹਦੀ ਆਸ ਬਿਰਥੀ ਨਹੀਂ ਜਾਂਦੀ ਜੋ ਚਾਹੁੰਦਾ ਵਾ ਉਹਨੂੰ ਮਿਲ ਜਾਂਦਾ। ਭਾਈ ਭਗਤੂ ਜੀ ਸਾਹਿਬ ਜੀ ਦਾ ਜਨਮ ਹੋਇਆ ਭਾਈ ਆਦਮ ਜੀ ਦੇ ਘਰੇ। ਭਾਈ ਆਦਮ ਜੀ ਦੇ ਘਰੇ ਪੁੱਤਰ ਨਹੀਂ ਸੀ ਹੋਣਾ ਕਿਉਂਕਿ ਲਿਖਿਆ ਨਹੀਂ ਸੀ ਭਾਗਾਂ 'ਚ। ਸੇਵਾ ਕੀਤੀ ਲੰਗਰ ਦੀ ਅਤੇ ਲੱਕੜਾਂ ਲਿਆਉਂਦੇ ਸਨ ਆਪ ਜੀ ਨੂੰ ਪਤਾ ਹੋਵੇਗਾ। ਅਤੇ ਗਰਮੀ ਸਰਦੀ ਬਹੁਤ ਜ਼ਿਆਦਾ ਪਈ ਸੰਗਤ ਠਰੇ ਉਹਨਾਂ ਜ਼ਮਾਨਿਆਂ 'ਚ ਕਿਹੜਾ ਕੋਈ ਹੀਟਰੇ ਤਿਆਰ ਹੁੰਦੇ ਸੀ ਅਤੇ ਲੱਕੜਾਂ ਲਿਆ ਕੇ ਕੋਲੇ ਬਾਲ ਬਾਲ ਕੇ ਬਾਲਟਿਆਂ 'ਚ ਪਾ ਕੇ ਅਤੇ ਸੰਗਤ ਦੇ ਤੰਬੂਆਂ ਦੇ ਵਿੱਚ ਜਿਹਨੂੰ ਅੱਜ ਕੱਲ੍ਹ ਆਪਾਂ ਕਮਰੇ ਕਹਿ ਦਿੰਦੇ ਹਾਂ ਤੰਬੂਆਂ 'ਚ ਪਹੁੰਚਾਏ ਸੰਗਤ ਅੱਗ ਸੇਕੇ। ਸਾਨੂੰ ਹੁਣ ਅੱਗ ਦੀ ਵੈਲਿਊ ਨਹੀਂ ਸਮਝ ਆਉਣੀ ਕਿਉਂਕਿ ਹੁਣ ਗਰਮੀ ਹੋ ਗਈ ਨਾ ਸਰਦੀ 'ਚ ਪਤਾ ਲੱਗਦਾ ਵੀ ਅੱਗ ਦੇ ਨੇੜੇ ਜਾ ਕੇ ਕਿੰਨਾ ਸਕੂਨ ਮਾਂ ਦੀ ਗੋਦ ਵਰਗਾ ਨਿੱਘ ਮਿਲਦਾ। ਸੰਗਤ ਅੱਗ ਸੇਕੇ ਨਾਲੇ ਨਾਮ ਜਪਣ ਕੋਈ ਕਥਾ ਕਰੇ ਦੂਜੇ ਸੁਣਨ ਕੋਈ ਨਾਮ ਜਪਣ ਕੋਈ ਜਪਾਵੇ ਆਨੰਦ ਬਣ ਗਿਆ। ਮਹਾਰਾਜ ਜਿੱਥੇ ਜਾਣ ਸੰਗਤ ਬੈਠੀ ਅੱਗ ਸੇਕੇ ਨਾਲੇ ਬਾਣੀ ਪੜ੍ਹੇ। ਲੋਕ ਅੱਗ ਸੇਕਦੇ ਗੱਲਾਂ ਮਾਰਦੇ ਆ ਰੱਬ ਦੇ ਭਗਤ ਅੱਗ ਸੇਕਦੇ ਨਾਲ ਬਾਣੀ ਪੜ੍ਹਦੇ ਸੇਵਾ ਕਰਦੇ। ਮਹਾਰਾਜ ਬੜੇ ਖੁਸ਼ ਹੋਏ ਵੀ ਮੇਰੇ ਸਿੱਖਾਂ ਨੂੰ ਅੱਗ ਕਿਹਨੇ ਸਿਕਾਈ। ਵੇਖੋ ਮਹਾਰਾਜ ਖੁਸ਼ ਹੋਣ 'ਤੇ ਆ ਜਾਣ ਅਤੇ ਕਿਸੇ ਨੇ ਕੋਲੇ ਲਿਆਉਂਦੇ ਉਹਨੂੰ ਉੱਥੇ ਵੀ ਖੁਸ਼ ਹੋ ਜਾਂਦੇ ਹੁੰਦੇ ਆ। ਦੱਸਿਆ ਵੀ ਭਾਈ ਆਦਮ ਨੇ ਮਾਨ ਨੇ ਕਿਹਾ ਜੋ ਮੰਗ ਲਾ ਤੁਰਟ ਕੇ। ਭਾਈ ਆਦਮ ਮੰਗਣ ਲੱਗੇ ਅਤੇ ਚਿੱਟਾ ਦਾੜਾ ਉੱਡ ਕੇ ਅੱਖਾਂ ਦੇ ਸਾਹਮਣੇ ਆ ਗਿਆ ਵੀ ਦਾੜਾ ਚਿੱਟਾ ਹੋ ਗਿਆ 72 ਸਾਲ ਤੋਂ ਵੱਧ ਉਮਰ ਲਿਖੀ ਗ੍ਰੰਥਾਂ 'ਚ ਵੀ ਮੈਂ ਹੁਣ ਪੁੱਤ ਮੰਗਦਾ ਚੰਗਾ ਲੱਗਦਾ ਇਸ ਉਮਰ 'ਚ। ਘਰ ਵਾਲੀ ਨੂੰ ਦੱਸਿਆ ਮਹਾਰਾਜ ਖੁਸ਼ ਹੋਏ ਸੀ ਅਤੇ ਮੇਰੇ ਤੋਂ ਹਿੰਮਤ ਨਾ ਪਈ ਵੀ ਲੱਗਾ ਸੀ ਮੰਗਣ ਦਾੜਾ ਉੱਡ ਕੇ ਅੱਖਾਂ ਸਾਹਮਣੇ ਆ ਗਿਆ ਚਿੱਟਾ ਮੈਨੂੰ ਹਯਾ ਆਈ ਵੀ ਮੈਂ ਹੁਣ ਕੀ ਪੁੱਤ ਮੰਗਾਂ। ਬੁੱਢੀ ਉਮਰ 'ਚ, ਅਤੇ ਘਰ ਵਾਲੀ ਨੇ ਕਿਹਾ ਵੀ ਮਹਾਰਾਜ ਤੋਂ ਮੰਗਣ ਦੀ ਕਾਹਦੀ ਸੰਗ ਆ, ਮਾਧੋ ਕੈਸੀ ਬਣਿਆ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਬੋ ਮੰਗੇ, ਵੀ ਜੇ ਤੂੰ ਆਪ ਨਹੀਂ ਤਾਂ ਮੰਗ ਕੇ ਲੈ ਲਾਂਗੇ, ਅਤੇ ਮੰਗਣਾ ਵੀ ਇੱਕ ਦੋ ਵਾਰੀ ਨਹੀਂ ਵੀ ਮੰਗ ਕੇ ਮੁੜ ਕੇ ਚੱਲ ਗਏ, ਨਾ ਪਾਵੋ ਦਾਨ ਢੀਠ ਹੋਏ ਮੰਗੋ, ਜਿਵੇਂ ਸਾਈਂ ਭੀਖਣ ਸ਼ਾਹ ਜੀ ਧਰਨਾ ਦੇ ਕੇ ਬਹਿ ਗਏ ਸੀ, ਵੀ ਜਾਣਾ ਉਦੋਂ ਵਾ ਪਟਨੇ ਵਾਲਿਆ ਜੇ ਦਰਸ਼ਨ ਦੇਵੇਂਗਾ, ਜੇ ਦਰਸ਼ਨ ਨਹੀਂ ਦਿੱਤੇ ਤਾਂ ਇੱਥੇ ਮਰ ਜਾਣਾ, ਦਰਸ਼ਨ ਹੋਏ ਤਾਂ ਘਰ ਜਾਵਾਂਗਾ, ਨਹੀਂ ਤਾਂ ਇੱਥੇ ਮਰ ਜਾਵਾਂਗਾ, ਪਾਵੋ ਦਾਨ ਢੀਠ ਹੋਏ ਮੰਗੋ। ਹੁੰਦੇ ਨਾ ਢੀਠ ਮੰਗਦੇ ਰੇਲਵੇ ਸਟੇਸ਼ਨ ਜਦੋਂ ਪਟਨਾ ਸਾਹਿਬ ਤੁਸੀਂ ਆਉਂਦੇ ਜੇ, ਅਤੇ ਪੱਲਾ ਹੀ ਫੜ ਲੈਂਦੇ ਆ, ਅਤੇ ਮੰਗਦੇ ਵੀ ਸਾਰਿਆਂ ਦੇ ਸਾਹਮਣੇ ਆ ਵੀ ਸਰਦਾਰ ਜੀ 10 ਰੁਪਈਏ ਦਿਓ, ਹੁਣ ਉੱਦਾਂ ਭਾਵੇਂ ਸਰਦਾਰ ਜੀ ਨਾਂ ਦਿੰਦੇ ਪਰ ਸਾਰਿਆਂ ਦੇ ਸਾਹਮਣੇ ਕਿਹਾ ਤਾਂ ਹੁਣ ਦੇਣੇ ਪੈਣੇ, ਇੱਦਾਂ ਦੇ ਮੰਗਤੇ ਗੱਲ ਹੀ ਤਾਂ ਬਣਦੀ ਆ। ਬਾਣੀ ਦੀ ਤੋਕਿਆ ਪਾਵੋ ਦਾਨ ਢੀਠ ਹੋਏ ਮੰਗੋ, ਢੀਠ ਹੋ ਜਾਣਾ ਵੀ ਜਾਣਾ ਹੀ ਨਹੀਂ, ਦੇਖ ਲਾ ਹੁਣ ਜਦੋਂ ਮਰਜ਼ੀ ਭੇਜ ਦੀ, ਮੁੱਖ ਲੱਗ ਗਿਆ ਸੰਤਰੇ ਨਾਰੇ, ਅਤੇ ਕਿਹਾ ਵੀ ਮੰਗਣ ਦੀ ਕਾਹਦੀ ਸ਼ਰਮ ਆ। ਫਿਰ ਮਹਾਰਾਜ ਤਰੁੱਠੇ ਅਤੇ ਕਿਹਾ ਮਹਾਰਾਜ ਜੇ ਤਰੁੱਠ ਗਏ ਤਾਂ ਪੁੱਤ ਦੇ ਦਿਓ। ਗੁਰੂ ਰਾਮਦਾਸ ਮਹਾਰਾਜ ਬੜੇ ਠੰਮੇ 'ਚ ਆਏ, ਕਹਿਣ ਲੱਗੇ ਤੇਰੇ ਕਰਮਾਂ 'ਚ ਪੁੱਤ ਨਹੀਂ ਹੈਗਾ, ਨੇਤਰਾਂ 'ਚੋਂ ਹੰਝੂ ਵਗੇ, ਤੱਤੇ ਤੱਤੇ ਹੰਝੂਆਂ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਧੋਤੇ, ਕਿਹਾ ਮਹਾਰਾਜ ਇੰਨੀ ਸੇਵਾ ਕੀਤੀ ਅਜੇ ਵੀ ਨਹੀਂ ਕਰਮਾਂ 'ਚ ਹੈਗਾ। ਮਹਾਰਾਜ ਕਹਿੰਦੇ ਹੈ ਨਹੀਂ, ਪਰ ਸਾਡੀ ਭਗਤੀ ਦੀ ਅੰਸ ਤੋਂ ਪੈਦਾ ਹੋਵੇਗਾ, ਨਾਮ ਭਾਈ ਭਗਤੂ ਰੱਖੀ, ਮੂੰਹ ਨਾ ਫਿਟਕਾਰੀ, ਪੁੱਤ ਪੈਦਾ ਹੋਊਗਾ ਸਾਡੀ ਭਗਤੀ ਦੀ, ਨਾਮ ਭਗਤੂ ਹੋਵੇਗਾ। ਉਹਨਾਂ ਤੋਂ ਅੱਗੇ ਰਿਆਸਤਾਂ ਵੀ ਪੈਦਾ ਹੋਈਆਂ, ਪੰਥ ਵਿੱਚ ਉਹਨਾਂ ਨੇ ਸੇਵਾਵਾਂ ਕੀਤੀਆਂ। ਬਿਰਥੀ ਆਸਣਾ ਜਾਈ, ਅਸੀਂ ਗੁਰੂ ਘਰ ਇਸ ਕਰਕੇ ਨਹੀਂ ਹੋਣਾ ਵੀ ਸਾਨੂੰ ਪੁੱਤ ਮਿਲੇ, ਪੁੱਤ ਨਾ ਵੀ ਮਿਲਿਆ ਤਾਂ ਚੜ੍ਹਦੀ ਕਲਾ, ਜੇ ਪੁੱਤ ਮਿਲ ਗਏ ਤਾਂ ਪੰਥ ਤੋਂ ਵਾਰਨ ਲਈ ਵੀ ਤਿਆਰ ਰਹਿਣਾ, ਭਾਈ ਸੁਵੇਗ ਸਿੰਘ ਜੀ ਦੀ ਤਰ੍ਹਾਂ। ਜਕਰੀਏ ਨੂੰ ਕਿਹਾ ਸੀ ਨਾ, ਹਮ ਕਾਰਨ ਗੁਰੂ ਕੁਲ ਇਹ ਗਵਾਈ, ਹਮ ਕੁਲ ਰੱਖਿਆ ਕੌਣ ਵਡਾਈ, ਵੀ ਸਾਡੇ ਵਾਸਤੇ ਗੁਰੂ ਨੇ ਕੁਲ ਗਵਾਈ ਆ, ਆਪਣੇ ਪੁੱਤ ਵਾਰਿਆ ਤੂੰ ਮੈਨੂੰ ਵੀ ਸ਼ਹੀਦ ਕਰ ਅਤੇ ਮੇਰੇ ਪੁੱਤ ਨੂੰ ਵੀ ਸ਼ਹੀਦ ਕਰ, ਜੇ ਪੁੱਤ ਮਿਲ ਗਏ ਤਾਂ ਪੰਥ ਤੋਂ ਵਾਰਨ ਲਈ ਵੀ ਤਿਆਰ ਰਹਿਣਾ, ਨਹੀਂ ਮਿਲੇ ਤਾਂ ਵੀ ਸ਼ੁਕਰ। ਪਰ ਗੱਲ ਮਹਾਰਾਜ ਦੇ ਉੱਪਰ ਭਾਵਨਾ ਦੀ ਆ, ਜੇ ਸਿਦਕ ਰੱਖੀਏ ਤਾਂ ਜੋ ਭਾਗਾਂ 'ਚ ਨਹੀਂ ਹੁੰਦਾ ਉਹ ਵੀ ਮਿਲ ਜਾਂਦਾ ਕਈ ਵਾਰੀ, ਜੇ ਮਹਾਰਾਜ ਤਰੁੱਠ ਜਾਣ, ਅਤੇ ਜੇ ਮਹਾਰਾਜ ਨਾ ਦੇਣ ਤਾਂ ਵੀ ਭਾਣੇ 'ਚ ਹੀ ਰਹਿਣਾ। ਖੈਰ ਮਹਾਰਾਜ ਕਹਿੰਦੇ ਬਿਰਥੀ ਆਸ ਨਾ ਜਾਈ, ਜੋ ਕੋਈ ਇੱਛਦਾ ਹੈ, ਜੋ ਇੱਛਾ ਹੈ, ਜੋ ਕੋਈ ਇੱਛਦਾ ਹੈ ਸੋਈ ਸੋਈ ਫਲ ਪਾਉਂਦਾ ਹੈ, ਮਹਾਰਾਜ ਦੇ ਚਰਨ ਇੰਨੇ ਸੁਖਦਾਈ ਨੇ ਕਿ ਆਸ ਬਿਰਥੀ ਨਹੀਂ ਜਾਂਦੀ ਹੈ। ਮੇਰੇ ਪਿਆਰੇ ਗੁਰਸਿੱਖੋ
ਰਹਾਓ, ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ, ਸੋਈ ਸੰਤ ਗੁਣ ਗਾਵੇ।
ਅੱਗੇ ਮਹਾਰਾਜ ਰਹਾਓ ਵਿਸ਼ਰਾਮ, ਰਹਾਓ ਦੇ ਅਰਥ, ਸੋ ਨਾਨਕ ਪ੍ਰਕਾਸ਼ ਵਿੱਚ ਇੱਕ ਤੁੱਕ ਆਉਂਦੀ ਆ, ਜਦੋਂ ਬਾਬਾ ਕਾਲੂ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਬੀਜ ਦਿੰਦੇ ਆ ਨਾ, ਬੀਜਾ ਖਿਲਾਰਿਆ ਬੀਜ ਕਣਕ ਬੀਜਣ ਵਾਸਤੇ, ਬੀਜ ਵੈਸੇ ਖਿਲਾਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ, ਕਣਕ ਦਾ ਬੀਜ ਹਰ ਕੋਈ ਬੰਦਾ ਨਹੀਂ ਖਿਲਾਰ ਸਕਦਾ, ਅਤੇ ਜੇ ਕਿਤੇ ਸਟਾਲੇ ਦਾ ਬਰਸੀਨ ਉਹ ਤਾਂ ਫਿਰ ਮਹਾਰਤ ਦੀ ਗੱਲ ਆ ਨਾ, ਮਾੜੇ ਬੰਦੇ ਨੇ ਬੀਜ ਵੀ ਕੀ ਖਿਲਾਰਨਾ, ਉਹ ਸਾਰੇ ਇੱਕ ਜਗ੍ਹਾ 'ਤੇ ਢੇਰ ਕਰ ਆਉਂਦਾ ਹੁੰਦਾ। ਪਿਤਾ ਜੀ ਨੇ ਕਿਹਾ ਵੀ ਇਹ ਬੀਜ ਲੈ ਜਾ ਅਤੇ ਖਿਲਾਰਿਆ, ਉੱਥੇ ਸ਼ਬਦ ਆਉਂਦਾ ਰਹਾਈਏ, ਤੁੱਕ ਚੇਤੇ ਆ ਗਈ, ਰਹਾਈਏ ਦਾ ਅਰਥ ਹੁੰਦਾ ਬੀਜਣਾ, ਰਹਾਓ ਦਾ ਅਰਥ ਵਿਸ਼ਰਾਮ ਠਹਿਰਾਓ, ਅਤੇ ਰਹਾਈਏ ਦਾ ਅਰਥ ਹੁੰਦਾ ਬੀਜਣਾ, ਮਤਲਬ ਬੀਜ। ਜੇ ਵੇਖੋ ਆਪਾਂ ਧਰਤੀ ਮਾਂ ਦੀ ਗੋਦ ਵਿੱਚ ਇੱਕ ਦਾਣਾ ਬੀਜਦੇ ਹਾਂ, ਇੱਕ ਦਾਣੇ ਤੋਂ ਕਈ ਸਿੱਟੇ ਪੈਦਾ ਹੋ ਜਾਂਦੇ ਆ, ਇੱਕ ਸਿੱਟੇ 'ਚ 30-32-35 ਦਾਣੇ ਹੁੰਦੇ ਆ, ਮੈਂ ਕਈ ਵਾਰੀ ਗਿਣੇ, ਭਾਵੇਂ ਤੁਸੀਂ ਵੀ ਗਿਣ ਕੇ ਵੇਖ ਲਿਓ, ਹੁਣ ਕਣਕਾਂ ਪੱਕਣ ਦੇ ਆਸ ਪਾਸ ਆ, ਮਤਲਬ ਇੱਕ ਦਾਣਾ ਬੀਜਿਆ ਅਤੇ ਕਈ ਦਾਣੇ ਮਿਲੇ। ਗ੍ਰੰਥਾਂ 'ਚ ਲਿਖਿਆ ਵੀ ਜੇ ਇੱਕ ਦਾਣਾ ਬੰਦਾ ਮੁਹਾਰਤ ਨਾਲ ਬੀਜੇ ਨਾ, ਪੂਰੀ ਧਰਤੀ ਨੂੰ ਬਗੀਚੀ ਦਾ ਰੂਪ ਦਿੱਤਾ ਜਾ ਸਕਦਾ ਇੱਕ ਦਾਣੇ ਤੋਂ। ਇੱਕ ਸ਼ਹਿਰ ਆ, ਉਹਦਾ ਨਾਮ ਮੁੰਗੇਰ ਆ, ਬਿਹਾਰ ਦਾ ਪ੍ਰਸਿੱਧ ਸ਼ਹਿਰ ਆ, ਇਹਦਾ ਇਤਿਹਾਸ ਪੜ੍ਹਿਓ ਤਾਂ ਤੁਹਾਨੂੰ ਪਤਾ ਲੱਗੂਗਾ ਇਹਦਾ, ਇਹ ਸ਼ਹਿਰ ਦਾ ਇਤਿਹਾਸ ਕੀ, 10ਵੇਂ ਪਾਤਸ਼ਾਹ ਨੇ ਦਸਵੰਦ ਦੀ ਬਾਣੀ 'ਚ ਖੋਲ੍ਹ ਖੋਲ੍ਹ ਕੇ ਲਿਖਿਆ। ਅੱਧੇ ਦਾਣੇ ਤੋਂ, ਛੋਲਿਆਂ ਦੇ ਦਾਲ ਦਾ ਅੱਧਾ ਦਾਣਾ ਉਹਦੇ ਪਿਓ ਨੇ ਦਿੱਤਾ ਸੀ, ਰਾਜੇ ਮਾਨਦਾਤੇ ਨੇ, ਉਹਨੇ ਅੱਧਾ ਦਾਣਾ ਛੋਲਿਆਂ ਦੀ ਦਾਲ ਦਾ ਵੇਚ ਕੇ ਅਤੇ ਮੂੰਗੀ ਦੀ ਦਾਲ ਦਾ ਇੱਕ ਦਾਣਾ, ਕਿਉਂਕਿ ਛੋਲਿਆਂ ਦਾਲ ਵੱਡੀ ਹੁੰਦੀ ਮੂੰਗੀ ਛੋਟੀ ਹੁੰਦੀ ਆ, ਉਹ ਤੋਂ ਉਹਨੇ ਸ਼ਹਿਰ ਵਸਾ ਲਿਆ ਸੀ। ਜੇ ਇੱਕ ਬੀਜ ਤੋਂ ਸਾਰੀ ਸ੍ਰਿਸ਼ਟੀ ਨੂੰ, ਸਾਰੇ ਸੰਸਾਰ ਨੂੰ ਬਗੀਚੀ ਦਾ ਰੂਪ, ਬਾਗ ਦਾ ਰੂਪ, ਜੰਗਲ ਦਾ ਰੂਪ ਦਿੱਤਾ ਜਾ ਸਕਦਾ, ਕਿਤਾਬਾਂ 'ਚ ਲਿਖਿਆ ਵਾ। ਇਸ ਕਰਕੇ ਰਹਾਓ ਦੇ ਅਰਥ ਠਹਿਰਾਓ ਵੀ ਆ, ਅਤੇ ਰਹਾਓ ਦੇ ਅਰਥ ਹੁੰਦਾ ਬੀਜਣਾ, ਮਤਲਬ ਬੀਜ, ਮਤਲਬ ਸਮੁੱਚਾ ਭਾਵ, ਵੀ ਜੇ ਇੰਨੀ ਗੱਲ ਸਮਝ ਲਈ ਨਾ, ਬਾਕੀ ਕੋਈ ਲੋੜ ਨਹੀਂ। ਬਾਕੀ ਸਾਰੀ ਗੱਲ ਆਪਣੇ ਆਪ ਵਿੱਚ ਆ ਜਾਣੀ ਆ। ਬਹੁਤ ਸਾਰੇ ਰਹਾਉ ਦੇ ਅਰਥ ਨੇ, ਇੱਕ ਇਹ ਵੀ ਸਮਾਂ 10 ਮਿੰਟ ਰਹਿ ਗਏ, ਹੋਰ ਸ਼ਬਦ ਅੱਗੇ ਲੰਮਾ। ਸੋ ਮਹਾਰਾਜ ਵਿਸ਼ਰਾਮ ਦੇ ਕੇ ਕਹਿੰਦੇ ਨੇ, ਔਰ ਕਹਿੰਦੇ ਨੇ ਇਸ ਸ਼ਬਦ ਨੂੰ, ਇਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਬੀਜ। ਕਿਹੜਾ ਉਪਦੇਸ਼? ਕਿ ਹਰ ਕੇ ਚਰਨ ਸਦਾ ਸੁਖਦਾਈ, ਬਸ ਇੰਨੀ ਗੱਲ। ਪ੍ਰਤੱਖ ਚਰਨ ਅਤੇ ਨਾਮ ਚਰਨ ਅਤੇ ਸ਼ਬਦ ਚਰਨ ਇਹ ਸੁਖਦਾਈ ਨੇ, ਇਹਨਾਂ ਨੂੰ ਹਿਰਦੇ ਵਿੱਚ ਵਸਾ ਲਾ। ਵਿਸ਼ਰਾਮ ਦੇ ਕੇ ਅੱਗੇ ਕਹਿੰਦੇ ਕੀ ਕਹਿੰਦੇ ਨੇ ਪਾਤਸ਼ਾਹ,
ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ।
ਮਹਾਰਾਜ ਕਹਿੰਦੇ ਭਾਈ ਜੇ ਦੇ ਉੱਪਰ ਉਹ ਪ੍ਰਾਣਾਂ ਦਾ ਪਤੀ, ਜਿਹਨੇ ਸਾਨੂੰ ਪ੍ਰਾਣ ਦਿੱਤੇ ਆ, ਪ੍ਰਾਣ ਸਾਡੇ ਵੱਸ ਦੀ ਗੱਲ ਨਹੀਂ ਨਾ, ਕਿ ਬੰਦਾ ਆਪਣੀ ਮਰਜ਼ੀ ਨਾਲ ਪ੍ਰਾਣ ਰੱਖ ਸਕਦਾ ਹੁੰਦਾ ਤੇ ਦੁਨੀਆਂ ਬੜੀ ਬਦਤਰ ਹੁੰਦੀ, ਕਿਉਂਕਿ ਬੰਦਾ ਮਰਨਾ ਨਹੀਂ ਨਾ ਚਾਹੁੰਦਾ, ਬੰਦਾ ਚਾਹੁੰਦਾ ਮੈਂ ਸਦਾ ਹੀ ਜਿੰਦਾ ਰਹਾਂ। ਅਤੇ ਜੇ ਬੰਦਾ ਜਿੰਦਾ ਰਹਿੰਦਾ ਨਾ ਤਾਂ ਦੁਨੀਆਂ ਨਰਕੂ ਨਹੀਂ। ਆਪਾਂ ਖੁਦ ਸੋਚ ਕੇ ਵੇਖ ਲਈਏ, ਚਲੋ ਮੈਂ ਤੁਹਾਨੂੰ ਨਾ ਕਹਾਂ ਆਪਣੇ ਆਪ 'ਤੇ ਮੈਂ ਗੱਲ ਲਵਾਂ, ਵੀ ਮੰਨ ਲਓ ਅੱਜ ਮੇਰੇ ਘਰੇ ਮੇਰੇ ਦਾਦੇ ਦੇ ਦਾਦਾ ਜੀ ਜਿੰਦੇ ਹੋਣ, ਮੇਰੇ ਦਾਦਾ ਜੀ ਨਹੀਂ ਦਾਦੇ ਦੇ ਦਾਦਾ ਜੀ, ਕਿੱਦਾਂ ਚੱਲਣ ਉਹ, ਕਿੱਦਾਂ ਖਾਣ ਪੀਣ, ਕੀ ਵਰਤੋਂ ਵਿਹਾਰ ਹੋਵੇ, ਅਤੇ ਮੇਰਾ ਉਹਨਾਂ ਨਾਲ ਕੀ ਵਰਤੋਂ ਵਿਹਾਰ ਹੋਵੇ, ਇਹ ਸੋਚਣ ਵਾਲੀ ਗੱਲ ਆ। ਪਰਮਾਤਮਾ ਪ੍ਰਾਣ ਕੇ ਬਚਾਈਆ ਵੀ ਆ ਅਤੇ ਪ੍ਰਾਣ ਲੈਣ ਵਾਲਾ ਵੀ ਆ। ਜੇ ਉਹ ਕਿਸੇ ਦੇ ਪ੍ਰਾਣ ਲੈ ਲਵੇ ਤਾਂ ਭਾਣਾ ਮੰਨਣਾ ਚਾਹੀਦਾ, ਕਿਉਂਕਿ ਪ੍ਰਾਣਪਤ ਆ ਨਾ, ਉਹ ਪ੍ਰਾਣਪਤ ਹੈ। ਬਾਣੀ 'ਚ ਬਹੁਤ ਵਾਰੀ ਸ਼ਬਦ ਹੁੰਦਾ ਪ੍ਰਾਣਾਂ ਦਾ ਪਤੀ, ਪ੍ਰਾਣਾਂ ਦਾ ਖਸਮ, ਪ੍ਰਾਣਾਂ ਦਾ ਆਸਰਾ, ਸਭ ਦਾ ਪ੍ਰਾਣ ਆਧਾਰ ਉਹ ਹੀ ਆ, ਪ੍ਰਭ ਜੀ ਤੂੰ ਮੇਰਾ ਪ੍ਰਾਣ ਆਧਾਰ ਹੈ। ਪਰਮਾਤਮਾ ਦੇ ਬਹੁਤ ਨਾਮ ਨੇ ਬਾਣੀ 'ਚ, ਇੱਕ ਨਾਮ ਪ੍ਰਾਣਪਤ ਵੀ ਆ, ਇਕੱਠਾ ਸ਼ਬਦ ਆ। ਕਿਰਪਾ ਕਰੇ ਜਿਸ ਪ੍ਰਾਣਪਤ ਦਾਤਾ, ਭਾਈ ਸਾਹਿਬ ਜੀ ਨੇ ਬਹੁਤ ਸ਼ੁੱਧ ਸ਼ਬਦ ਪੜ੍ਹਿਆ, ਇੱਕ ਇੱਕ ਅੱਖਰ ਬਹੁਤ ਢੰਗ ਨਾਲ। ਜਿਹਦੇ ਉੱਪਰ ਪ੍ਰਾਣਪਤ ਦਾਤਾ ਕਿਰਪਾ ਕਰਦਾ ਹੈ, ਸੋਈ ਸੰਤ ਗੁਣ ਗਾਵੇ, ਉਹੀ ਸੰਤ ਬਣਦਾ ਅਤੇ ਉਹੀ ਗੁਣ ਗਾਉਂਦਾ ਜਿਹਦੇ ਉੱਪਰ ਮਾਲਕ ਕਿਰਪਾ ਕਰਦਾ। ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਸ ਪ੍ਰਭ ਆਪ ਕਰੇ, ਉਹ ਬ੍ਰਹਮ ਗਿਆਨੀ ਹੋਏ ਜਿਨ੍ਹਾਂ ਨੂੰ ਮਾਲਕ ਨੇ ਕਿਰਪਾ ਕੀਤੀ। ਉਹੀ ਸੰਤ ਮਹਾਤਮਾ ਦੀ ਸੰਗਤ ਕਰਕੇ ਗੁਣ ਗਾਉਂਦੇ ਨੇ ਜਿਹਦੇ ਉੱਪਰ ਪ੍ਰਾਣਪਤ ਦਾਤਾ ਕਿਰਪਾ ਕਰਦਾ ਹੈ।
ਪ੍ਰੇਮ ਭਗਤ ਤਾਕਾ ਮਨ ਲੀਣਾ ਪਾਰ ਬ੍ਰਹਮ ਮਨ ਭਾਵੈ।
ਮਹਾਰਾਜ ਕਹਿੰਦੇ ਉਹਦਾ ਮਨ ਪ੍ਰੇਮ ਭਗਤ, ਭਗਤੀ ਕਈ ਤਰ੍ਹਾਂ ਦੀ ਹੈ ਨਾ, ਪ੍ਰੇਮ ਭਗਤ ਇਕੱਠਾ ਹੀ ਸ਼ਬਦ ਆ, 9 ਤਰ੍ਹਾਂ ਦੀ ਭਗਤੀ ਆ। ਵੈਸੇ ਭਗਤ ਨਵੇਂ ਪ੍ਰਕਾਰਾ ਬਾਣੀ 'ਚ ਤੁੱਕ ਆਉਂਦੀ ਆ, ਜਿਵੇਂ ਪਰਕਰਮਾ ਕਰਨ ਵੀ ਭਗਤੀ ਆ, ਪ੍ਰਸ਼ਾਦ ਬਾਣੀ ਭੋਜਨ ਕਰਨਾ ਅਰਪਣ ਕਰਨਾ ਆਪਣੇ ਇਸ਼ਟ ਨੂੰ ਭਗਤੀ ਆ, ਆ ਕਥਾ ਕੀਰਤਨ ਆਪਾਂ ਕਰ ਰਹੇ ਹਾਂ ਨਾ ਇਹ ਵੀ ਭਗਤੀ ਆ, ਫੂਲ ਮਾਲਾ ਅਰਪਣੀ ਇਹ ਵੀ ਭਗਤੀ ਆ। ਪ੍ਰੇਮ ਭਗਤ ਸਭ ਤੋਂ ਉੱਤਮ ਭਗਤੀ ਗੁਰੂ ਅਮਰਦਾਸ ਮਾਨ ਨੇ ਦੱਸੀ ਮਹਾਰਾਜ ਦੀ ਕਥਾ 'ਚ ਆਇਆ। ਪ੍ਰੇਮ ਭਗਤ ਨਹੀਂ ਉਪਜਾ ਤਾਂ ਤੇ ਰਵਿਦਾਸ ਉਦਾਸ, ਪ੍ਰੇਮ ਭਗਤ ਦਾ ਕਾਰਨ ਕਹਿ ਰਵਿਦਾਸ ਚਮਾਰ, ਇਹ ਬਚਨ ਆਉਂਦੇ ਆ। ਪ੍ਰੇਮ ਭਗਤ ਕੀ ਹੁੰਦੀ ਆ, ਇਹਦੇ ਸੰਖੇਪ ਜੀ ਵਿਆਖਿਆ ਮੈਂ ਬੇਨਤੀ ਕਰ ਦਿੰਦਾ, ਵੀ ਆਪਣੇ ਆਪ ਨੂੰ ਇਸਤਰੀ ਅਤੇ ਪਰਮਾਤਮਾ ਨੂੰ ਪਤੀ ਮੰਨਣਾ, ਇਹ ਪ੍ਰੇਮਾ ਭਗਤੀ ਆ। ਜੇ ਪਤੀਵ੍ਰਤਾ ਧਰਮ ਵਾਲੀ ਔਰਤ ਆਪਣੇ ਪਤੀ ਤੋਂ ਬਿਨਾਂ ਸਭ ਨੂੰ ਜਾਣਦੀ ਵੀ ਕੋਈ ਮਰਦ ਨਹੀਂ ਹੈਗਾ, ਮੇਰਾ ਪਤੀ ਮਰਦ ਆ, ਬਿਨ ਪੈਰ ਪੁਰਖ ਨਾ ਜਾਣਾ ਹੀ, ਪਤੀ ਤੋਂ ਬਿਨਾਂ ਕਿਸੇ ਨੂੰ ਪੁਰਖ ਨਹੀਂ ਜਾਣਨਾ, ਮਰਦ ਨਹੀਂ ਜਾਣਨਾ, ਬਾਕੀ ਸਭ ਇਸ ਤਰ੍ਹਾਂ ਹੀ। ਆਪਣੇ ਨਿਜ ਇਸ਼ਟ ਬਿਨਾਂ ਦ੍ਰਿਸ਼ਟੇ ਨਾ ਆਣ, ਆਪਣੇ ਇਸ਼ਟ ਤੋਂ ਬਿਨਾਂ ਕਿਸੇ ਹੋਰ ਵੱਲ ਝਾਕ ਨਾ ਰੱਖਣੀ, ਇਹ ਪ੍ਰੇਮਾ ਭਗਤੀ ਆ, ਇਹਦੇ ਸਮੁੱਚਾ ਭਾਵ ਆ। ਆਪ ਜੀ ਜਿਹੜੇ ਬਾਣੀ ਪੜ੍ਹਨ ਪਤਾ ਹੋਊਗਾ, ਮਹਾਰਾਜ ਦੀ ਬਹੁਤ ਸਾਰੀ ਬਾਣੀ ਨਾ ਇਸਤਰਨ ਰੂਪ ਦੇ ਵਿੱਚ ਆ, ਜਿਵੇਂ ਮਿਲ ਮੇਰੇ ਪ੍ਰੀਤਮਾ ਜੀ ਉਹ ਤੁਝ ਬਿਨ ਖਰੀ ਨਿਮਾਣੀ, ਨਿਮਾਣਾ ਨਹੀਂ ਨਿਮਾਣੀ, ਵੀ ਆਪਣੇ ਆਪ ਨੂੰ ਇਸਤਰੀ ਅਤੇ ਪਰਮਾਤਮਾ ਨੂੰ ਪਤੀ ਦੱਸਿਆ, ਉਹ ਪ੍ਰੇਮਾ ਭਗਤੀ ਆ ਸਿੱਧੇ ਜੇ ਅਰਥ। ਕਹਿੰਦੇ ਪ੍ਰੇਮ ਭਗਤ ਤਾਂ ਕਾ ਮਨ ਲੀਣਾ, ਉਹਦਾ ਮਨ ਮਹਾਰਾਜ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਜਾਂਦਾ, ਕਈ ਥਾਂ 'ਤੇ ਲੀਨਾ ਸ਼ਬਦ ਹੁੰਦਾ, ਕਈ ਲੀਨ ਹੁੰਦਾ। ਔਰ ਪਾਰ ਬ੍ਰਹਮ ਮਨ ਭਾਵੈ, ਉਹਦੇ ਮਨ ਨੂੰ ਪਰਮਾਤਮਾ ਭਾਉਂਦਾ, ਹਰੇਕ ਨੂੰ ਪਰਮਾਤਮਾ ਨਹੀਂ ਨਾ ਭਾਉਂਦਾ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਦੂਜੇ ਅਰਥ ਨੇ ਕਿ ਪਾਰ ਬ੍ਰਹਮ ਨੂੰ ਉਹ ਭਾ ਜਾਂਦਾ ਵਾ, ਰੱਬ ਨੂੰ ਉਹ ਭਾਉਂਦੇ ਨੇ ਜੋ ਉਹਦੇ ਭਾਣੇ 'ਚ ਰਹਿੰਦੇ ਨੇ, ਉਹਦੀ ਆਗਿਆ 'ਚ ਰਹਿੰਦੇ ਨੇ, ਅਤੇ ਉਹਦਾ ਮਨ ਮਹਾਰਾਜ ਦੀ ਪ੍ਰੇਮਾ ਭਗਤੀ ਵਿੱਚ ਲੀਨ ਤਾਂ ਲੀਨ ਰਹਿੰਦਾ ਹੈ।
ਆਠ ਪਹਿਰ ਹਰ ਕਾ ਜਸ ਰਮਣ ਬਿਖੈਠ ਗੌਰੀ ਲਾਥੀ।
ਮਹਾਰਾਜ ਕਹਿੰਦੇ ਅੱਠੋ ਪਹਿਰ, ਦਿਨ ਦੇ 4 ਰਾਤ ਦੇ 4, ਮਹਾਰਾਜ ਦੇ ਜਸ ਨੂੰ ਰਮਣਾ, ਰਮਣ ਕਰਨਾ, ਉਚਾਰਨ ਕਰਨਾ, ਜਪਣਾ, ਇਹ ਜਪਣ ਦੇ ਨਾਲ ਬਿਖੈਠ ਗੌਰੀ ਸ਼ਬਦ ਆ ਠੱਗ ਮੂਰੀ, ਇੱਕ ਬੂਟੀ। ਪੁਰਾਣੇ ਸਮੇਂ ਵਿੱਚ ਠੱਗ ਲੋਕ ਕੀ ਕਰਦੇ ਸੀ, ਇੱਕ ਵੈਸੇ ਚੋਰ ਹੁੰਦਾ, ਇੱਕ ਧਾੜਵੀ, ਇੱਕ ਲਟੇਰਾ, ਇੱਕ ਰਾਹ ਮਾਰ ਹੁੰਦਾ, ਇੱਕ ਠੱਗ ਹੁੰਦਾ, ਠੱਗ ਹੁੰਦਾ ਜਿਹੜਾ ਗੁੰਮਰਾਹ ਕਰਕੇ ਕਿਸੇ ਨੂੰ ਲੁੱਟਦਾ। ਇਹਨਾਂ ਨੇ ਕੀ ਕਰਨਾ ਵੀ ਰਸਤੇ ਵਿੱਚ ਮਟਕਿਆਂ ਦੇ ਵਿੱਚ, ਘੜਿਆਂ ਦੇ ਵਿੱਚ ਸ਼ਰਾਬ ਜਾਂ ਹੋਰ ਨਸ਼ਾ ਘੋਲ ਕੇ ਰੱਖ ਦੇਣਾ, ਰਾਹਗੀਰਾਂ ਨੇ ਆਉਣਾ ਸੋਚਣਾ ਵੀ ਪਾਣੀ ਹੋਵੇਗਾ, ਕਿਸੇ ਸਾਧ ਨੇ ਰੱਖਿਆ ਹੋਵੇਗਾ, ਕਿਸੇ ਗ੍ਰਿਸਤੀ ਪਰਉਪਕਾਰੀ ਨੇ, ਉਹ ਪਾਣੀ ਸਮਝ ਕੇ ਪੀ ਲੈਣਾ। ਉਹਦੇ 'ਚ ਬੂਟੀ ਘੋਲੀ ਹੁੰਦੀ ਸੀ, ਜਿਵੇਂ ਕਈ ਤਰੀਕਿਆਂ ਨਾਲ ਨਸ਼ਾ ਦਿੱਤਾ ਜਾਂਦਾ ਨਾ, ਪਿਲਾ ਕੇ, ਖਵਾ ਕੇ, ਸੁੰਘਾ ਕੇ, ਇੰਜੈਕਸ਼ਨ ਦੇ ਕੇ ਬੰਦਾ ਬੇਹੋਸ਼ ਹੋ ਜਾਂਦਾ, ਇਹ ਚਾਰਕ ਤਰੀਕੇ ਨੇ। ਉਹ ਬੂਟੀ ਹੁੰਦੀ ਸੀ, ਸੁੰਘਾ ਦਿੰਦੇ ਸੀ, ਪਿਲਾ ਦਿੰਦੇ ਸੀ, ਖਵਾ ਦਿੰਦੇ ਸੀ ਇਸ ਤਰ੍ਹਾਂ, ਜਾਂ ਸਰੀਰ 'ਤੇ ਛੁਆ ਦੇਣੀ। ਇੱਦਾਂ ਦੀਆਂ ਜੜੀਆਂ ਬੂਟੀਆਂ ਵੀ ਹੁੰਦੀਆਂ ਨੇ ਜਿਹੜੇ ਵੈਦਿਕ ਜਾਣ ਪਤਾ ਹੋਊਗਾ, ਜੇ ਸਰੀਰ ਨੂੰ ਛੂਜੇ ਤਾਂ ਬੰਦਾ ਬੇਹੋਸ਼ ਹੋ ਜਾਂਦਾ। ਇੱਦਾਂ ਜੜੀਆਂ ਬੂਟੀਆਂ ਹੁੰਦੀਆਂ, ਸੁੰਘ ਲਵੇ ਬੰਦਾ ਬੇਹੋਸ਼, ਪੀ ਲਵੇ, ਖਾ ਲਵੇ ਤਾਂ ਵੀ ਬੰਦਾ ਬੇਹੋਸ਼। ਉਹ ਠੱਗ ਬੂਟੀ, ਠਗੂਰੀ, ਠਗੌਰੀ, ਇਹ ਬਹੁਤ ਵਾਰੀ ਬਾਣੀ, ਝੂਠ ਠਗੌਰੀ ਲਾਈ ਬਚਨ ਆਉਂਦਾ, ਹਰ ਠੱਗ ਜਾਕੋ ਠਗੌਰੀ ਲਾਈ, ਬਹੁਤ ਸਾਰੇ ਬਚਨ ਆਉਂਦੇ। ਪੰਜ ਕੁ ਮਿੰਟ ਬਚੇ, ਬਹੁਤਾ ਇਸ ਵਹਿਣ 'ਚ ਨਾ ਵਹਾਂ। ਕਹਿੰਦੇ ਉਹਦੀ ਵਿਖਿਆ ਦੀ ਠਗੌਰੀ ਲੈ ਜਾਂਦੀ ਆ, ਜਿਵੇਂ ਹਰੇਕ ਚੀਜ਼ ਦਾ ਨਸ਼ਾ ਹੁੰਦਾ ਅਤੇ ਨਸ਼ੇ ਨੂੰ ਲਾਉਣ ਦਾ ਵੀ ਤੋੜ ਹੁੰਦਾ। ਜਿਵੇਂ ਮੰਨ ਲਓ ਕਿਸੇ ਨੇ ਬੂਟੀ ਖਾ ਪੀ ਲਈ ਹੋਵੇ ਅਤੇ ਲੋਕ ਕਹਿੰਦੇ ਸੀ ਵੀ ਇਹ ਭੁਲੇਖੇ ਨਾਲ ਖਾ ਗਿਆ, ਨਿੰਬੂ ਦਿਓ, ਅਤੇ ਜੇ ਕਹਿੰਦੇ ਬੂਟੀ ਖਾ ਲੈਣੀ, ਉਹਨੇ ਉਹਨੂੰ ਪ੍ਰਚੰਡ ਕਰਨਾ ਤਾਂ ਕਹਿਣਾ ਮਿੱਠਾ ਖਾਓ। ਨਸ਼ੇ ਨੂੰ ਚਾੜਨ ਦਾ ਵੀ ਹੁੰਦਾ ਅਤੇ ਉਹਦਾ ਤੋੜ ਵੀ ਹੁੰਦਾ ਵਾ ਹਰੇਕ ਚੀਜ਼ ਦਾ। ਮਹਾਰਾਜ ਦਾ ਨਾਮ ਜਿਹੜਾ ਨਾ ਇਹ ਬੂਟੀ ਆ, ਜ਼ਹਿਰ ਨੂੰ ਉਤਾਰਨ ਵਾਲਾ, ਠੱਗ ਬੂਟੀ ਨੂੰ ਉਤਾਰਨ ਵਾਲਾ। ਕਈ ਲੋਕ ਦੌਕਾ ਮਾਰ ਕੇ ਹੀ ਨਸ਼ਾ ਲਾ ਦਿੰਦੇ ਹੁੰਦੇ ਸੀ। ਇੱਕ ਵਾਰ ਬਚਪਨ 'ਚ ਕਿਸੇ ਸਿੰਘ ਦੇ ਘਰੇ ਗਏ, ਉਹਨਾਂ ਨੇ ਦੇਗ ਛਕਾਈ, ਕਿਸੇ ਭਚੰਗੀ ਨੂੰ ਚੜ੍ਹ ਗਈ। ਮੈਨੂੰ ਬਚਪਨ ਦਾ ਬਚਨ ਚੇਤੇ ਆ ਗਿਆ, ਛੋਟੇ ਜਿਹੇ ਹੁੰਦੇ ਹਾਂ, ਭੁਲੇਖੇ ਨਾਲ ਉਹਨੂੰ ਸ਼ਗਲ ਹੀ ਚੜ੍ਹ ਗਈ ਉਹਨੂੰ। ਅਤੇ ਬਾਬਾ ਨਿਹੰਗ ਸਿੰਘ ਬਹੁਤ ਪ੍ਰਭਾਵਸ਼ਾਲੀ ਸਨ, ਤਜਰਬੇਕਾਰ ਸਨ। ਮੇਰੇ ਵਹਿੰਦਿਆਂ ਵਹਿੰਦਿਆਂ ਨੂੰ ਜਿਹੜਾ ਸਾ ਦੌਕਾ ਮਾਰਿਆ ਨਾ ਬਾਬੇ ਨਿਹੰਗ ਸਿੰਘ ਨੇ, ਸ਼ਾਂਤ ਹੋ ਗਿਆ ਉਹਨੂੰ ਚੜ੍ਹਿਆ ਹੋਇਆ ਜਿਹੜਾ ਦੇਗ ਦਾ ਨਸ਼ਾ ਸੀ ਉਹਦਾ ਲੈ ਗਿਆ। ਮਹਾਰਾਜ ਆਪਣੇ ਬੋਲ ਨਾਲ ਹੀ ਜਿਹੜੀ ਮਾਇਆ ਦੀ ਠਗੌਰੀ ਹੈ ਨਾ, ਜਿਹਨੇ ਸਾਨੂੰ ਠੱਗਿਆ ਹੋਇਆ, ਪਤਾ ਨਹੀਂ ਲੱਗਦਾ ਸਾਨੂੰ ਵੀ ਅਸੀਂ ਕੀ ਕਹਿਣਾ ਵਾਂ ਕੀ ਨਹੀਂ ਕਹਿਣਾ। ਹਰ ਸ਼ਬਦ ਅਸੀਂ ਹਉਮੈ 'ਚ ਬੋਲਦੇ ਹਾਂ, ਸਾਡੀ ਵਰਤੋਂ ਵਿਹਾਰ, ਸਾਡਾ ਖਾਣ ਪੀਣ ਪਹਿਰਾਣ ਸਾਰਾ ਕੁਝ ਹਉਮੈ 'ਚ ਆ। ਮਹਾਰਾਜ ਇਹੋ ਜਿਹਾ ਦੌਕਾ ਮਾਰਦੇ, ਇਹੋ ਜਿਹਾ ਬਚਨ ਕਰਦੇ, ਵਿਖਿਆ ਦੀ ਠਗੌਰੀ ਲੈ ਜਾਂਦੀ ਆ। ਜਦੋਂ ਬੰਦਾ ਨਸ਼ਾ ਉਤਰ ਜਾਂਦਾ ਫਿਰ ਬੜੀ ਸ਼ਰਮ ਆਉਂਦੀ ਆ। ਗੁਨਾਹ ਕਰਕੇ ਜੇ ਕੋਈ ਗੁਰਮੁਖ ਦੀ ਸੰਗਤ ਮਿਲ ਜੇ, ਫਿਰ ਪਤਾ ਲੱਗਦਾ ਵੀ ਮੈਂ ਕਿੱਡਾ ਕਿੱਡਾ ਵੱਡੇ ਗੁਨਾਹ ਕੀਤੇ ਆ, ਕਿੱਡੀਆਂ ਕਿੱਡੀਆਂ ਵੱਡੀਆਂ ਗਲਤੀਆਂ ਹੋ ਗਈਆਂ ਜੀਵਨ ਵਿੱਚ, ਫਿਰ ਪਤਾ ਲੱਗਦਾ। ਕਹਿੰਦੇ ਮਹਾਰਾਜ ਦਾ ਜੇ ਜਸ ਉਚਾਰਨ ਕਰੀਏ ਨਾ, ਤੇ ਫਿਰ ਇਹ ਵਿਖਿਆ ਦੀ ਠਗੌਰੀ ਜੋ ਨਸ਼ਾ ਚੜ੍ਹਿਆ ਹੋਇਆ, ਸਾਨੂੰ ਨਸ਼ੇੜੀ ਨੂੰ ਨਹੀਂ ਪਤਾ ਲੱਗਦਾ ਹੁੰਦਾ ਵੀ ਨਸ਼ਾ ਚੜ੍ਹਿਆ, ਹੰਕਾਰੀ ਨੂੰ ਕਦੀ ਨਹੀਂ ਪਤਾ ਲੱਗਦਾ ਹੁੰਦਾ ਵੀ ਉਹ ਹੰਕਾਰੀ, ਉਹ ਆਪਣੇ ਆਪ ਨੂੰ ਸਮਝਦਾ ਹੀ ਨਹੀਂ। ਲੋਭੀ ਨੂੰ ਵੀ ਨਹੀਂ ਪਤਾ ਲੱਗਦਾ ਹੁੰਦਾ, ਦੂਜੇ ਨੂੰ ਪਤਾ ਲੱਗਦਾ ਹੁੰਦਾ ਵੀ ਕਿੰਨਾ ਲੋਭ ਕਰਨ ਡਿਆ ਹੈ। ਉਹ ਜਿਹੜੀ ਵਿਖਿਆ ਦੀ ਠਗੌਰੀ ਸੀ ਨਾ, ਠੱਗ ਬੂਟੀ, ਨਸ਼ਾ ਚੜ੍ਹਿਆ, ਮਹਾਰਾਜ ਕਹਿੰਦੇ ਲੈ ਗਿਆ। ਜਦੋਂ ਮਹਾਰਾਜ ਦਾ ਜਸ ਉਚਾਰਨ ਕੀਤਾ, ਤਦੋਂ
ਸੰਗ ਮਿਲਾਏ ਲੀਆ ਮੇਰਾ ਕਰਤਾ ਸੰਤ ਸਾਧ ਭਏ ਸਾਥੀ।
ਮੇਰੇ ਕਰਤਾ ਪੁਰਖ ਨੇ ਆਪਣੇ ਸੰਗ ਨਾਲ ਮਿਲਾ ਲਿਆ, ਉਹਦਾ ਸੰਗ ਸਾਧ ਸੰਗ ਆ, ਮਿਲਾ ਲਿਆ। ਭਾਈ ਵੀਰ ਸਿੰਘ ਸਾਹਿਬ ਜੀ ਕਹਿੰਦੇ ਪਰਮਾਤਮਾ ਦੀ ਕਿਰਪਾ ਦਾ ਇੱਕੋ ਇੱਕ ਪ੍ਰਮਾਣ ਆ ਵੀ ਉਹ ਆਪਣੇ ਨਾਮ ਜਪਣ ਵਾਲੇ ਨਾਲ ਮਿਲਾ ਦਿੰਦਾ। ਅਤੇ ਜੇ ਨਾਮ ਜਪਣ ਵਾਲੇ ਰੁੱਸ ਜਾਣ ਨਾ, ਸੋਚਣਾ ਚਾਹੀਦਾ ਵੀ ਕਿਉਂ ਰੁੱਸ ਗਏ ਸਾਡੇ 'ਤੇ, ਬਹੁਤ ਵੱਡੀ ਗੱਲ ਹੈ, ਕੋਈ ਛੋਟੀ ਜਿਹੀ ਗੱਲ ਨਹੀਂ ਨਾਮ ਜਪਣ ਵਾਲੇ ਦਾ ਰੁੱਸ ਜਾਣਾ। ਅਤੇ ਨਾਮ ਜਪਣ ਵਾਲਾ ਇਸ ਕਰਕੇ ਨਹੀਂ ਰੁੱਸਦਾ ਵੀ ਦਮੜੇ ਨਹੀਂ ਦਿੱਤੇ, ਨਾਮ ਜਪਣ ਵਾਲਾ ਤਾਂ ਰੁੱਸਦਾ ਵੀ ਤੈਨੂੰ ਮੈਂ ਕਿਹਾ ਸੀ ਅੰਮ੍ਰਿਤ ਵੇਲੇ ਆਉਣਾ, ਤੂੰ ਮੇਰੇ ਕੋਲ ਕਿਉਂ ਨਹੀਂ ਆਇਆ ਵੀ ਆਪਾਂ ਜਾਣਾ ਸੀ, ਆਪਾਂ ਸੇਵਾ ਕਰਨੀ ਸੀ। ਇੱਦਾਂ ਰੁੱਸਦੇ ਨਾਮ ਜਪਣ ਵਾਲੇ, ਉਹਦੀ ਕਿਰਪਾ ਦਾ ਇੱਕੋ ਇੱਕ ਪ੍ਰਮਾਣ ਹੈ ਵੀ ਨਾਮ ਜਪਣ ਵਾਲੇ ਖੁਸ਼ ਰਹਿੰਦੇ ਆ, ਨਾਲ ਲੈ ਕੇ ਜਾਂਦੇ ਵੀ ਆ ਜਾ ਯਾਤਰਾ ਕਰਨੀ ਆ, ਬਾਣੀ ਪੜ੍ਹਨੀ ਆ, ਫਿਕਰ ਨਾ ਕਰ, ਸਾਰੇ ਕਾਰਜ ਹੋ ਜਾਣੇ। ਸੰਗ ਮਿਲਾ ਲਈਏ ਮੇਰਾ ਕਰਤਾ, ਮੇਰੇ ਕਰਤੇ ਨੇ ਆਪਣੇ ਸੰਗ ਨਾਲ ਮਿਲਾ ਲਿਆ, ਉਹਦਾ ਸੰਗ ਸਾਧ ਸੰਗ ਆ। ਅਤੇ ਸੰਤ ਸਾਧ ਪਏ ਸਾਥੀ, ਅੱਗੇ ਹੋਰ ਖੋਲ੍ਹ ਦਿੱਤਾ ਇਹਨੂੰ ਬਚਨ ਨੂੰ ਵੀ ਸਾਧੂ ਅਤੇ ਸੰਤ ਮੇਰੇ ਸਾਥੀ ਬਣ ਗਏ, ਮੇਰੇ ਹਮਰਾਹ ਹੋ ਗਏ, ਹਮਰਕਾਬ ਹੋ ਗਏ ਅਸੀਂ ਉਹਨਾਂ ਦੇ ਨਾਲ, ਨਾਲ ਹੀ ਉਹਨਾਂ ਦੇ ਚੱਲ ਕੇ, ਉਹਨਾਂ ਦੇ ਹਮਰਾਹ, ਉਹਨਾਂ ਦੇ ਹਮਰਕਾਬ ਹੋ ਕੇ ਮੰਜ਼ਲੇ ਮਕਸੂਦ ਵੱਲ ਵੱਧ ਗਏ।
ਕਰ ਗਹਿ ਲੀਨੇ ਸਰਬਸ ਦੀਨੇ ਆਪਹਿ ਆਪ ਮਿਲਾਇਆ।
ਮਹਾਰਾਜ ਕਹਿੰਦੇ ਮਾਲਕ ਨੇ ਕਿਰਪਾ ਕੀਤੀ, ਕਰ ਗਹਿ ਲੀਨੇ, ਸਾਡਾ ਕਰ ਹੱਥ ਗਹਿ ਪਕੜ ਲਿਆ, ਮਾਲਕ ਨੇ ਹੱਥ ਫੜ ਲਿਆ। ਜੇ ਬੱਚਾ ਭੀੜ ਵਿੱਚ ਮਾਂ ਦਾ ਹੱਥ ਫੜੇ ਨਾ, ਬੱਚਾ ਛੱਡ ਦਿੰਦਾ ਹੁੰਦਾ। ਜੇ ਉਹਨੂੰ ਖੜਾਉਣਾ ਦੇਖਿਆ, ਉਹਨੇ ਮਾਂ ਦਾ ਹੱਥ ਛੱਡ ਕੇ ਹੋ ਜਾਣਾ। ਅਸੀਂ ਗੁਰੂ ਦਾ ਹੱਥ ਫੜਾਂਗੇ ਤੇ ਗੱਲ ਹੋਰ ਆ, ਗੱਲ ਉਦੋਂ ਬਣਦੀ ਜਦੋਂ ਗੁਰੂ ਹੱਥ ਫੜੇ। ਧਿਆਨ ਦਿਓ ਥੋੜ੍ਹਾ ਜਿਹਾ, ਕਰ ਗਿਆ ਹੈ ਲੀਨੇ, ਹੱਥ ਫੜ ਲਿਆ ਉਹਨੇ, ਆਪ ਉਂਗਲ ਫੜ ਲਈ ਵੀ ਆ ਜਾ, ਮਾਂ ਨਹੀਂ ਹੱਥ ਛੱਡ ਦਿੰਦੀ, ਉਹ ਹੱਥ ਜਦੋਂ ਫੜਦੀ ਹੈ ਨਾ ਫਿਰ ਉਹਦਾ ਧਿਆਨ ਵੀ ਹੁੰਦਾ। ਅਤੇ ਜੇ ਬੱਚਾ ਨਾ ਚੁੱਲ ਪਵੇ ਤਾਂ ਕੁੱਛੜ ਵੀ ਚੁੱਕ ਲੈਂਦੀ ਹੁੰਦੀ ਹੈ ਵੀ ਕੋਈ ਗੱਲ ਨਹੀਂ, ਭਾਵੇਂ ਆਪ ਥੱਕੀ ਹੋਵੇ ਹਾਂ। ਕਿੰਨੇ ਪਿਆਰੇ ਸ਼ਬਦ ਨੇ ਮਹਾਰਾਜ ਦੀ ਬਾਣੀ ਦੇ, ਮਾਲਕ ਨੇ ਕਰ ਗਿਆ ਲੀਨੇ, ਹੱਥ ਫੜ ਲਿਆ, ਤੇ ਸਰਬਸ ਦੀਨੇ, ਸਾਰਾ ਕੁਝ ਇਹ ਦਾਨ ਆ ਇੱਕ। ਲੋਕ ਕਰਦੇ ਸੀ ਵੀ ਤਿੰਨ ਬਸਤਰ ਤੋਂ ਬਿਨਾਂ ਬਾਕੀ ਸਾਰਾ ਕੁਝ ਦਾਨ ਕਰ ਦੇਣਾ, ਬਸਤਰ ਸ਼ਸਤਰ ਘੋੜੇ ਰੱਥ ਗੱਡੇ ਸਾਰਾ ਕੁਝ ਦਾਨ ਕਰ ਦੇਣਾ, ਦਸਵੇਂ ਪਾਤਸ਼ਾਹ ਨੇ ਦਾਨ ਕੀਤਾ, ਤਾਂ ਕਹਿੰਦੇ ਸਰਬੰਸ ਦਾ ਨਹੀਂ ਕਹਿੰਦੇ ਆਪਾਂ। ਸਰਬੰਸ ਜਾਂ ਸਰਬਸ ਸ਼ਬਦ ਇੱਕੋ ਹੀ ਹੈ, ਬਾਣੀ 'ਚ ਬਹੁਤ ਵਾਰੀ ਬਚਨ ਹੁੰਦਾ ਵੀ ਮਾਲਕ ਨੇ ਹੱਥ ਫੜ ਲਿਆ ਅਤੇ ਸਾਰਾ ਕੁਝ ਦੇ ਦਿੱਤਾ, ਜੋ ਕੁਛ ਠਾਕਰ ਕਾ ਸ਼ਸਤਰ ਵੀ ਦੇਤਾ, ਸ਼ਬਦ ਵੀ ਦੇਤਾ, ਕੀਰਤਨ ਵੀ, ਕਥਾ ਵੀ, ਨਾਮ ਵੀ, ਜਾਪ ਵੀ, ਰਾਜ ਭਾਗ ਵੀ, ਭਗਤੀ ਵੀ, ਸ਼ਕਤੀ ਵੀ, ਬਾਣੀ ਵੀ, ਸਾਰਾ ਕੁਝ ਦੇ ਰੱਖਿਆ, ਕੁਛ ਨਹੀਂ ਮਾਰਨ ਨੇ, ਆਪ ਹੀ ਆਪ ਮਿਲਾਇਆ, ਆਪ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਿਆ।
ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ।
ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਸ਼ਬਦ ਨੂੰ ਸਮਾਪਤ ਕਰਦੇ ਆ ਕਿ ਸਰਬ ਥੋਕ, ਥੋਕ ਦੇ ਦੋ ਅਰਥ ਨੇ ਇੱਥੇ, ਇੱਕ ਤੇ ਪਦਾਰਥ ਤੇ ਦੂਜਾ ਕੰਮ, ਵੀ ਸਾਰੇ ਕੰਮ ਪੂਰੇ ਹੋ ਗਏ, ਸਾਰੇ ਪਦਾਰਥ ਵੀ ਮਿਲ ਗਏ। ਕਦੋਂ? ਜਦੋਂ ਪੂਰਾ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਜ ਪਿਆਰਿਆਂ ਦੀ ਹਜ਼ੂਰੀ 'ਚ ਅੰਮ੍ਰਿਤ ਛਕ ਲਿਆ, ਦੀਕਸ਼ਾ ਦੀ ਅਤੇ ਸ਼ਿਕਸ਼ਾ ਲੈ ਲਈ, ਰਹਿਤਾਂ ਕਰਹਿਤਾਂ ਦ੍ਰਿੜ ਕਰਾਉਣੀ ਕਰਾਉਣੀ ਆ ਸ਼ਿਕਸ਼ਾ ਵਾ, ਅਤੇ ਮੂਲ ਮੰਤਰ ਗੁਰਮੰਤਰ ਦ੍ਰਿੜ ਕਰਾਉਣਾ ਇਹ ਦੀਕਸ਼ਾ ਵਾ। ਸਾਰੇ ਥੋਕ ਪੂਰੇ ਹੋ ਗਏ, ਸਾਰੇ ਪਦ ਪਦਾਰਥ ਮਿਲ ਗਏ। ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਤਿਗੁਰਾਂ ਦਾ ਸ਼ੁਕਰੀਆ, ਮਹਾਰਾਜ ਨੇ ਆਪਣੇ ਦਰਸ਼ਨ ਕਰਾਏ ਆ, ਗੁਰਸਿੱਖਾਂ ਦੇ ਘਰ ਦਾ ਜਨਮ ਦਿੱਤਾ ਵਾ, ਆਪਣੇ ਚਰਨਾਂ ਦੀ ਸੇਵਾ ਬਖਸ਼ੀ ਆ, ਅਤੇ ਹੋਰ ਤਾਂ ਕੋਈ ਸੇਵਾ ਬਣਦੀ ਨਹੀਂ। ਜੇ ਲੰਗਰ 'ਚ ਵੀ ਜਾਈਏ ਤਾਂ ਲੋਕ ਭਾਂਡੇ ਵੀ ਚੁੱਕ ਲੈਂਦੇ ਆ, ਸੰਗਤ ਭਾਂਡੇ ਵੀ ਚੁੱਕ ਲੈਂਦੀ ਆ ਵੀ ਅਸੀਂ ਮੰਜ ਦਿੰਦੇ ਹਾਂ, ਅਤੇ ਸਾਡੀ ਸੇਵਾ ਇਹੋ ਹੀ ਕਥਾ ਦੀ ਸੇਵਾ, ਸੰਗਤ ਇਹਨੂੰ ਪ੍ਰਵਾਨ ਕਰੇ, ਸੰਗਤ ਖੁਸ਼ੀਆਂ ਦਿੰਦੀ ਆ, ਬਹੁਤ ਪ੍ਰੇਮ ਕਰਦੇ ਆ। ਧੰਨ ਗੁਰੂ ਰਾਮਦਾਸ ਸੱਚੇ ਸਤਿਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਦਰਗਾਹ, ਗੁਰੂ ਕੇ ਤਖਤ ਦੇ, ਗੁਰੂ ਕੇ ਅਸਥਾਨ ਦੇ ਵਜ਼ੀਰੇ ਆਜ਼ਮ, ਜਿਹਨੂੰ ਅੱਜ ਕੱਲ੍ਹ ਦੀ ਭਾਸ਼ਾ ਵਿੱਚ ਆਪਾਂ ਮੁੱਖ ਗ੍ਰੰਥੀ ਅੱਡ ਗ੍ਰੰਥੀ ਕਹਿ ਦਿੰਦੇ ਹਾਂ, ਮਹਾਰਾਜ ਦੇ ਵਜ਼ੀਰੇ ਆਜ਼ਮ ਨੇ ਸਿੰਘ ਸਾਹਿਬ ਭਾਈ ਰਘਵੀਰ ਸਿੰਘ ਜੀ। ਅਸੀਂ ਸੁਭਾਵਕ ਹੀ ਸਾਡਾ ਅਚਨਚੇਤ ਹੀ ਪੰਜਾਬ ਆਉਣ ਦਾ ਪ੍ਰੋਗਰਾਮ ਬਣ ਗਿਆ। ਸਨਮਾਨਯੋਗ ਸੱਚਖੰਡ ਵਾਸੀ ਸ਼੍ਰੀ ਮਾਨ ਪਰਉਪਕਾਰੀ ਗਿਆਨੀ ਜੀ, ਗਿਆਨੀ ਜਗਤਾਰ ਸਿੰਘ ਸਾਹਿਬ ਜੀ, ਬਹੁਤ ਪ੍ਰੇਮ ਕਰਦੇ ਸਨ ਬੱਚਿਆਂ ਨੂੰ, ਜਦੋਂ ਵੀ ਪੰਜਾਬ ਆਉਣਾ ਅਤੇ ਭਾਵੇਂ ਆਪਣੀ ਸੇਵਾ ਦੇਣੀ ਜਾਂ ਪੰਜਾਬ ਦੇ ਜਿਹੜੇ ਗੁਰਮੁਖ ਸਿੰਘ ਸਾਹਿਬਾਨ ਕਥਾ ਕਰਦੇ ਆ, ਉਹਨਾਂ ਨੂੰ ਕਹਿਣਾ ਵੀ ਇਹ ਦੂਰੋਂ ਆਉਣ ਡਿਆ ਵਾ ਅਤੇ ਤੁਸੀਂ ਅੱਗੇ ਪਿੱਛੇ ਕਰ ਲਿਓ, ਇਹਨੂੰ ਕਥਾ ਦੇ ਦਈਏ, ਬਹੁਤ ਪ੍ਰੇਮ ਕਰਨਾ ਵੀ ਸੰਗਤ ਪ੍ਰੇਮ ਕਰਦੀ ਹੈ ਮਹਾਰਾਜ ਦੇ ਕੁੱਕਰ ਜਾਣ ਕੇ, ਅਤੇ ਉਹੋ ਹੀ ਪ੍ਰੇਮ ਉਹੋ ਹੀ ਸਤਿਕਾਰ ਦਸਵੇਂ ਪਾਤਸ਼ਾਹ ਦੇ ਕੁੱਕਰ ਜਾਣ ਕੇ ਮਾਣਯੋਗ ਸਿੰਘ ਸਾਹਿਬ ਜੀ ਭਾਈ ਰਘਵੀਰ ਸਿੰਘ ਜੀ ਨੇ ਦਾਸਾਂ ਨੂੰ ਦਿੱਤਾ ਵਾ, ਅਤੇ ਇਹ ਵਿਸ਼ਵਾਸ ਕਰਿਓ ਤੁਸੀਂ, ਦਸਵੇਂ ਪਾਤਸ਼ਾਹ ਮਹਾਰਾਜ ਜਾਣਦੇ ਆ, ਮੈਂ ਨਹੀਂ ਉਹਨਾਂ ਨੂੰ ਕਿਹਾ, ਅਤੇ ਪਰ ਪ੍ਰੇਮ ਕਰਦੇ ਆ ਮਹਾਰਾਜ ਦੇ ਘਰ ਦਾ ਕੁੱਕਰ ਜਾਣ ਕੇ, ਪਤਾ ਲੱਗ ਹੀ ਜਾਂਦਾ ਵਾ ਸਿੰਘਾਂ ਮਹਾਂਪੁਰਖਾਂ ਦੇ ਰਾਹੀਂ, ਅਤੇ ਮਹਾਰਾਜ ਦੀ ਸੇਵਾ ਦਾ ਅਵਸਰ ਦਿੱਤਾ, ਉਹਨਾਂ ਦਾ ਸ਼ੁਕਰ ਆ, ਕਿਉਂਕਿ ਅਸੀਂ ਤਾਂ ਸਾਰੀ ਜ਼ਿੰਦਗੀ ਕਥਾ ਹੀ ਕਰਨੀ ਹੈ, ਕਥਾ ਕਰਕੇ ਹੀ ਸਾਨੂੰ ਸਕੂਨ ਮਿਲਦਾ। ਜਦੋਂ ਸੰਗਤ ਅਸੀਸਾਂ ਦਿੰਦੀ ਆ, ਸਿਰ 'ਤੇ ਮਿਹਰ ਭਰਿਆ ਹੱਥ ਰੱਖਦੀ ਆ, ਮਾਤਾਵਾਂ ਸਾਡੀਆਂ ਮਾਤਾਵਾਂ ਵੱਡੀਆਂ ਬਜ਼ੁਰਗ ਸਿਰ 'ਤੇ ਥਾਪੜਾ ਦਿੰਦੇ ਆ, ਖੁਸ਼ ਹੋ ਜਾਂਦੇ ਆ, ਬਜ਼ੁਰਗ ਖੁਸ਼ ਹੋ ਜਾਂਦੇ ਆ, ਇੱਦਾਂ ਲੱਗਦਾ ਸਾਰਾ ਕੁਛ ਮਿਲ ਗਿਆ, ਕੁਛ ਨਹੀਂ ਚਾਹੀਦਾ ਹੋਰ, ਨਾ ਕੋਈ ਪਦ, ਨਾ ਪਦਾਰਥ, ਨਾ ਦਮੜਾ, ਇਹ ਕਥਾ ਹੀ ਕਰਨੀ ਹੈ। ਮਹਾਰਾਜ ਕਿਰਪਾ ਕਰੇ ਸੇਵਾ ਅੰਤਲੇ ਸਵਾਸਾਂ ਤੱਕ ਲੈਣ, ਅਤੇ ਕਥਾ ਕਰਦੇ ਕਿਤੇ ਪ੍ਰਾਣ ਨਿਕਲ ਜਾਣ, ਜਾਂ ਕਥਾ ਕਰਕੇ ਚਲੋ ਮਰਜ਼ਾਦਾ ਵੀ ਨਾ ਵਿਗੜੇ, ਨਮਸਕਾਰ ਕਰਕੇ ਬਾਹਰ ਜਾਈਏ ਅਤੇ ਪ੍ਰਾਣ ਨਿਕਲ ਜਾਣ, ਭਾਵੇਂ ਅੱਜ ਭਾਵੇਂ ਕੱਲ੍ਹ ਨਿਕਲਣ ਕਥਾ ਕਰਦੇ ਹਾਂ, ਕੁਛ ਨਹੀਂ ਚਾਹੀਦਾ। ਸਭ ਤੋਂ ਵੱਡੀ ਭਗਤੀ ਆ ਮਹਾਰਾਜ ਕਿਰਪਾ ਕਰਨ, ਆਪ ਜੀ ਦੇ ਦਰਸ਼ਨ ਕਰਕੇ ਮਨ ਪ੍ਰਸੰਨ ਹੋਇਆ, ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਪ ਜੀ ਆਏ ਹੋ, ਬਾਬਾ ਦੀਪ ਸਿੰਘ ਸਾਹਿਬ ਜੀ ਦੀ ਹਾਜ਼ਰੀ 'ਚ ਆਏ ਹੋ, ਤੁਸੀਂ ਪ੍ਰੇਮ ਕਰਦੇ ਹੋ ਵੀ ਸਾਰੀ ਜਗ੍ਹਾ 'ਤੇ ਨਹੀਂ ਜਾ ਹੁੰਦਾ, ਸਮਾਂ ਵੀ ਥੋੜ੍ਹਾ ਹੁੰਦਾ ਜਾਂ ਇਸ ਤਰ੍ਹਾਂ, ਸੰਗਤ ਦੂਰ ਦਰਾਜ ਤੋਂ, ਕੋਈ ਮਾਈ ਭਾਈ ਪੈਦਲ ਚੱਲ ਕੇ ਸਾਧਨਾਂ 'ਤੇ ਚੱਲ ਕੇ ਆਏ, ਕਈ ਸਿੰਘ ਪਟਨਾ ਸਾਹਿਬ ਆਏ ਸਨ ਸਾਈਕਲ 'ਤੇ ਮਾਲਵੇ ਦੇ ਵਿੱਚੋਂ, ਅਤੇ ਉਹ ਪਤਾ ਲੱਗ ਜਾਂਦਾ ਨੈੱਟ 'ਤੇ ਜਿਵੇਂ ਪਾ ਦਿੰਦੇ ਆ ਸਿੰਘ, ਉਹ ਸਾਈਕਲ 'ਤੇ ਹੀ ਚੱਲ ਕੇ ਆਏ ਦਰਸ਼ਨ ਦੇਣ ਵਾਸਤੇ, ਅਤੇ ਦੱਸਿਆ ਕਹਿੰਦੇ ਅਸੀਂ ਆਪਣੇ ਜਹਾਜ਼ਾਂ 'ਤੇ ਹੀ ਆ ਰਹੇ ਹਾਂ ਤੁਹਾਡੇ ਦਰਸ਼ਨ, ਦਰਸ਼ਨ 'ਤੇ ਗੁਰੂ ਰਾਮਦਾਸ ਮਹਾਰਾਜ ਦੇ, ਮਹਾਰਾਜ ਕਿਰਪਾ ਕਰਨ, ਇੱਦਾਂ ਹੀ ਨਿਵਾਜਿਓ, ਪ੍ਰੇਮ ਕਰਿਓ, ਅਰਦਾਸ ਕਰਿਓ ਮਹਾਰਾਜ ਦੀ ਸਿੱਖੀ ਕੇਸਾਂ ਸਵਾਸਾਂ ਤੱਕ ਨਿਭਜੇ, ਮਹਾਰਾਜ ਦੀ ਸੇਵਾ ਕਰਦੇ ਰਹੀਏ, ਪੰਥ ਕਦੀ ਦੁਕਾਰੇ ਨਕਾਰੇ ਨਾ, ਜੇ ਭੁੱਲਾਂ ਵੀ ਹੋ ਜਾਣ ਤਾਂ ਪੰਥ ਸਾਨੂੰ ਬਖਸ਼ ਲਵੇ, ਭੁੱਲਾਂ ਚੁੱਕਾਂ ਦੀ ਮਾਫ਼ੀ, ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਮੇਰੀਆਂ ਭੁੱਲਾਂ ਦਸਵੇਂ ਪਾਤਸ਼ਾਹ ਦਾ ਕੁੱਕਰ ਕੁੱਤਾ ਜਾਣ ਕੇ ਮਾਫ਼ ਕਰ ਦਿਓ, ਬਚਨ ਗੁਰੂ ਕਾ ਬਚਨ ਜਾਣ ਕੇ ਹਿਰਦੇ ਵਿੱਚ ਵਸਾ ਲਿਓ, ਤਾਂ ਕਿ ਮੇਰਾ ਅਤੇ ਆਪ ਜੀ ਦਾ ਇਹ ਸਮਾਂ ਸਫਲ ਹੋ ਜਾਵੇ। ਸਮਾਪਤੀ ਹੈ।
ਕਰ ਗਹਿ ਲੀਨੇ ਸਰਬਸ ਦੀਨੇ,
ਆਪ ਹੈ ਆਪ ਮਿਲਾਇਆ, ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।